ਔਰ ਮੇਲੇਰ ਕੋਟਲੇ ਦੇ ਨਵਾਬਾਂ ਕੋਲੋਂ ਬਦਲਾ ਵੀ ਲਿਆ ਜਿਨ੍ਹਾਂ ਨੇ ਕੱਲੂ ਕਾਰੇ ਵਿਚ ਸਿੰਘ ਸ਼ਹੀਦ ਕੀਤੇ ਅਬਦਾਲੀ ਦੀ ਮਦਦ ਕਰਕੇ। ਖਾਲਸਾ ਸਰਹੰਦ ਵੱਲ ਨਿਕਲਿਆ। ਸਰਹੰਦ ਦੇ ਬਾਰ ਬਾਰ ਇਕ ਬਾਗ ਵਿਚ ਡੇਰਾ ਕੀਤਾ, ਪਰ ਸਰਹੰਦ ਦੀ ਫੌਜ ਖਾਲਸੇ ਨਾਲ ਲੜਨ ਨਹੀਂ ਆਈ, ਅੰਦਰ ਹੀ ਬੈਠੇ ਰਹੇ। ਸਿੰਘਾਂ ਨੇ ਸਰਹੰਦ ਦੀ ਤਾਕਤ ਮਾਪ ਲਈ, ਇੱਥੋਂ ਅਗਾਂਹ ਨੂੰ ਮਰਿੰਡੇ ਵਾਲੇ ਪਾਸੇ ਨੂੰ ਵਧੇ ਨੇ। ਨੇੜੇ ਤੇੜੇ ਦੇ ਨਗਰ ਵਾਲੇ ਸਿੰਘਾਂ ਨੂੰ ਸੱਦ ਕੇ ਬੁਲਾ ਕੇ ਉਹਨਾਂ ਪਾਸੋਂ ਸਿੰਘ ਪੁੱਛ ਰਹੇ ਨੇ ਕਿ ਦੱਸੋ ਇਸ ਇਲਾਕੇ ਦੇ ਵਿੱਚ ਕੋਈ ਇਹੋ ਜਿਹਾ ਦੁਸ਼ਟ ਮਲੇਛ ਹੋਵੇ ਜਿਹੜਾ ਹਾਲੇ ਤੱਕ ਸੋਧਿਆ ਨਾ ਗਿਆ ਹੋਵੇ, ਜਿਹਨੇ ਖਾਲਸੇ ਨਾਲ ਵੈਰ ਵਿਰੋਧ ਰੱਖਿਆ ਹੋਵੇ। ਉਹ ਸਿੰਘ ਜਿਵੇਂ ਦੱਸ ਰਹੇ ਨੇ ਖਾਲਸੇ ਨੂੰ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਖਾਲਸੇ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਇਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਸਿੰਘ ਮੁੱਲ ਖਈਓ, ਸਦ ਪੁੱਛੇ ਜੋ ਸਿੰਘ ਥੋਏ।
ਖਾਲਸੇ ਨੇ ਜਦੋਂ ਇੱਧਰ ਮੋਰਿੰਡੇ ਦੇ ਇਲਾਕੇ ਚ ਸਰਹੰਦ ਥੋੜਾ ਜਿਹਾ ਅੱਗੇ ਟੱਪ ਕੇ ਗਏ ਨਾ, ਤੇ ਜਿਹੜਾ ਨੇੜੇ ਤੇੜੇ ਦਾ ਮੁਲਖਈਆ ਸੀ, ਭਾਵ ਜਿਹੜੇ ਸਿੰਘ ਰਹਿੰਦੇ ਸੀ ਨੇੜੇ ਤੇੜੇ ਪਿੰਡਾਂ ਵਿਚ, ਉਹਨਾਂ ਸਿੰਘਾਂ ਨੂੰ ਖਾਲਸੇ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਹੈ।
ਦਸ ਦੁਸ਼ਟ ਮਰਵਾਓ ਖਾਲਸੇ ਆਗੂ ਵੇ ਦਸੂਏ।
ਖਾਲਸੇ ਨੇ ਆਖਿਆ, ਹਾਂ ਭਾਈ ਸਿੰਘੋ, ਤੁਸੀਂ ਇਸ ਇਲਾਕੇ ਦੇ ਵਸ਼ਿੰਦੇ ਹੋ, ਇੱਥੋਂ ਦੇ ਰਹਿਣ ਵਾਲੇ ਹੋ, ਤੁਹਾਨੂੰ ਇੱਥੋਂ ਦਾ ਪੂਰਾ ਬੋਧ ਹੈ। ਦੱਸੋ ਇੱਥੇ ਕੋਈ ਵਿਰੋਧੀ ਹੋਵੇ ਖਾਲਸੇ ਦਾ, ਜਿਹੜਾ ਖਾਲਸੇ ਨਾਲ ਵੈਰ ਵਿਰੋਧ ਰੱਖਦਾ, ਦੁਸ਼ਟ ਬਿਰਤੀ ਰੱਖਦਾ, ਜਿਹਨੇ ਪੁਰਾਣੇ ਸਮੇਂ ਚ ਸਿੰਘਾਂ ਦੇ ਨਾਲ ਕੋਈ ਬਦਸਲੂਕੀ ਕੀਤੀ ਹੋਵੇ, ਸਿੰਘਾਂ ਦਾ ਨੁਕਸਾਨ ਕੀਤਾ ਹੋਵੇ, ਇੱਦਾਂ ਦੇ ਜਿਹੜੇ ਕੋਈ ਦੁਸ਼ਟ ਨੇ ਇਸ ਇਲਾਕੇ ਵਿਚ, ਉਹਨਾਂ ਦੁਸ਼ਟਾਂ ਦੀ ਸਾਨੂੰ ਦੱਸ ਪਾਓ, ਤੇ ਸਾਡੇ ਅੱਗੇ ਲੱਗ ਕੇ ਆਗੂ ਬਣ ਕੇ ਸਾਡੇ ਮੂਹਰੇ ਲੱਗ ਕੇ ਟੁਰੋ, ਤੇ ਉਹਨਾਂ ਦੁਸ਼ਟਾਂ ਨੂੰ ਸੋਧਾ ਲਵਾਓ।
ਜੋ ਪਏ ਧਰੂਏ ਵਾਲ ਉਸ ਲੋਦੀ ਵਾਲ ਉਤੇ ਕਦੀਮੀ ਸਿੰਘ ਨਾਲ।
ਖਾਲਸਾ ਜੀ ਘੜੂਆ ਨਗਰ ਹੈ ਕੁਝ ਦੂਰੀ ਤੇ, ਘੜੂਏ ਨਗਰ ਦੇ ਜਿਹੜੇ ਸਿੰਘ ਸਨ, ਫਿਰ ਸਿੰਘਾਂ ਦੀ ਸਲੋਦੀ ਇਹ ਨਗਰ ਹੈ ਨੇੜੇ, ਇੱਥੋਂ ਦੇ ਵੀ ਕਈ ਸਿੰਘ ਸਨ, ਇਹ ਇਕੱਠੇ ਹੋ ਕੇ ਖਾਲਸੇ ਦੇ ਕੋਲ ਆਏ, ਜਿਹੜੇ ਸਿੰਘਾਂ ਦੇ ਕਦੀਮੀ ਸਨ, ਸਿੰਘਾਂ ਦੇ ਨਾਲ ਰਹਿਣ ਵਾਲੇ ਸਨ, ਖਾਲਸੇ ਦੇ ਨਾਲ ਇਹਨਾਂ ਸਲੋਦੀ ਸਿੰਘਾਂ ਵਾਲਿਆਂ ਦੀ ਜਿਹੜੀ ਸਿੰਘ ਸਨ ਜਾਂ ਘੜੂਏ ਦੇ ਜਿਹੜੇ ਸਿੰਘ ਸਨ, ਇਹ ਖਾਲਸੇ ਦੇ ਨਾਲ ਮੁੱਢ ਤੋਂ ਸਾਂਝ ਰੱਖਦੇ ਸਨ।
ਉਨ ਦੋਏ ਨ ਮਿਲ ਇਮ ਗੱਲ ਕਹੇ, ਦੁਸ਼ਟਨ ਸਿਰ ਦੁਸ਼ਟ ਮੁਰੰਡੋ ਆਏ।
ਸਲੋਦੀ ਵਾਲੇ ਸਿੰਘਾਂ ਨੇ ਤੇ ਘੜੂਏ ਵਾਲੇ ਸਿੰਘਾਂ ਨੇ ਖਾਲਸੇ ਨੂੰ ਦੱਸਿਆ, ਆਖਿਆ ਖਾਲਸਾ ਜੀ ਇੱਥੇ ਨੇੜੇ ਮੋਰਿੰਡਾ ਨਗਰ ਹੈ, ਮੋਰਿੰਡੇ ਸ਼ਹਿਰ ਦੇ ਵਿਚ ਜਿਹੜੇ ਮੋਰਿੰਡੇ ਦੇ ਲੋਕ ਨੇ, ਰੰਗੜ ਇਸ ਮੋਰਿੰਡੇ ਸ਼ਹਿਰ ਚ ਰਹਿੰਦੇ ਨੇ, ਬਹੁਤੇ ਰੰਗੜ ਮੁਸਲਮਾਨਾਂ ਦਾ ਵਾਸਾ ਹੈ, ਔਰ ਇਹ ਦੁਸ਼ਟਾਂ ਤੋਂ ਸ਼੍ਰੋਮਣੀ ਦੁਸ਼ਟ ਨੇ। ਦੁਸ਼ਟਨ ਸਿਰ ਦੁਸ਼ਟ, ਯਾਨੀ ਕਿ ਦੁਸ਼ਟਾਂ ਦੇ ਵੀ ਸਿਰ ਸ਼੍ਰੋਮਣੀ ਦੁਸ਼ਟ ਨੇ ਜਿਹੜੇ ਮੋਰਿੰਡੇ ਚ ਰਹਿੰਦੇ ਹਨ।
ਸਾਹਿਬਜ਼ਾਦੇ ਜਿਨ੍ਹਾਂ ਫੜਾਏ,
ਪਾਪੀ ਰੰਗੜ ਦੇ ਇੱਥੋਂ ਦੇ ਰਹਿਣ ਵਾਲੇ ਜਾਨੀ ਖਾਂ ਮਾਨੀ ਖਾਂ ਵਰਗੇ ਰੰਗੜ ਹੋਏ ਨੇ ਮਲੇਛ, ਜਿਨ੍ਹਾਂ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਵੀ ਫੜਾ ਕੇ ਸੂਬੇ ਸਰਹੰਦ ਕੋਲ ਪੇਸ਼ ਕੀਤਾ ਸੀ, ਉਹ ਜਿਹੜੇ ਰੰਗੜ ਸਨ ਉਹ ਵੀ ਇਸੇ ਮੋਰਿੰਡੇ ਨਗਰ ਦੇ ਰਹਿਣ ਵਾਲੇ ਸਨ ਮਲੇਛ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ।
ਤੋ ਵਜ਼ੀਰੇ ਨੇ ਸੇਕਾਏ,
ਪਾਪੀ ਜਾਨੀ ਖਾਂ ਤੇ ਮਾਨੀ ਖਾਂ ਗੰਗੂ ਬਾਹਮਣ ਦੇ ਘਰੋਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਸਨ, ਔਰ ਸਰਹੰਦ ਜਾ ਕੇ ਸੂਬੇ ਵਜ਼ੀਰ ਖਾਂ ਕੋਲ ਪੇਸ਼ ਕੀਤਾ, ਤੇ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਦਾ ਕਤਲ ਕੀਤਾ।
ਇਹ ਦੋਨਾਂ ਨੇ ਦੇਈ ਸਲਾਹ,
ਉਥੋਂ ਦੇ ਮੁਰਿੰਡੇ ਦੇ ਹੀ ਇਹ ਪਾਪੀ ਰੰਗੜ ਸਨ, ਜਾਨੀ ਖਾਂ ਮਾਨੀ ਖਾਂ, ਜਿਨ੍ਹਾਂ ਨੇ ਸੂਬੇ ਸਰਹੱਦ ਵਜ਼ੀਰ ਖਾਂ ਨੂੰ ਸਾਹਿਬਜ਼ਾਦਿਆਂ ਨੂੰ ਮਾਰਨ ਵਾਸਤੇ ਸਲਾਹ ਦਿੱਤੀ ਸੀ। ਅੱਛਾ ਨੇ ਕਿਹਾ ਸੀ, ਮੁਰਿੰਡੇ ਦੇ ਹੀ ਰਹਿਣ ਵਾਲੇ ਸੀ ਉਹ ਦੋਨੋਂ ਰੰਗੜ, ਦੋਵੇਂ ਭਰਾ, ਜਿਨ੍ਹਾਂ ਨੇ ਸੂਬੇ ਸਰਹੱਦ ਨੂੰ ਕਿਹਾ ਸੀ ਵਜ਼ੀਰ ਖਾਂ ਇਹ ਜੰਮਦੀਆਂ ਸੂਲਾਂ ਇਹਨਾਂ ਦੇ ਮੂੰਹ ਤਿੱਖੇ ਨੇ, ਇਹਨੂੰ ਮਾਰ ਦੇਣੇ ਚਾਹੀਦੇ ਨੇ, ਇਹ ਮੁਕਾ ਦੇਣੇ ਚਾਹੀਦੇ ਨੇ, ਖਤਮ ਕਰ ਦੇਣੇ ਚਾਹੀਦੇ ਹਨ।
ਜੱਸਾ ਸਿੰਘ ਕਛ ਚਹਿ ਟਲਾਇਆ,
ਜਾਨੀ ਖਾਂ ਤੇ ਮਾਨੀ ਖਾਂ ਤਾਂ ਗੁਜ਼ਰ ਚੁੱਕੇ ਨੇ, ਪਰ ਉਹਨਾਂ ਦੀ ਅੰਸ ਵੰਸ਼ ਇੱਥੇ ਰਹਿੰਦੀ ਹੈ, ਉਹਨਾਂ ਦੇ ਪੁੱਤਰ ਪੋਤਰੇ ਇੱਥੇ ਰਹਿੰਦੇ ਨੇ, ਹੋਰ ਬੜੇ ਰੰਗੜ ਮਲੇਛ ਨੇ ਜਿਹੜੇ ਇਸ ਨਗਰ ਚ ਰਹਿੰਦੇ ਨੇ। ਜਦੋਂ ਇਹ ਗੱਲ ਸਲੋਦੀ ਵਾਲੇ ਸਿੰਘਾਂ ਨੇ ਤੇ ਘੜੂਏ ਵਾਲੇ ਸਿੰਘਾਂ ਨੇ ਖਾਲਸੇ ਨੂੰ ਦੱਸੀ ਤੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੋ ਪੰਥ ਦੇ ਜਰਨੈਲ ਉਸ ਵੇਲੇ ਨਾਲ ਸਨ, ਉਹਨਾਂ ਨੇ ਜਦੋਂ ਇਹ ਗੱਲ ਸੁਣੀ ਮੁਰਿੰਡੇ ਦੇ ਲੋਕਾਂ ਬਾਰੇ ਤੇ ਉਹਨਾਂ ਨੇ ਇਹ ਗੱਲ ਸੁਣ ਕੇ ਟਾਲਾ ਕਰ ਦਿੱਤਾ, ਕਹਿੰਦੇ ਚਲੋ ਰਹਿਣ ਦਿਓ, ਟਾਲਾ ਕਰ ਦਿੱਤਾ। ਸਰਦਾਰ ਜੱਸਾ ਸਿੰਘ ਜੀ ਨੇ ਇੱਕ ਵਾਰੀ ਇਹ ਗੱਲ ਟਾਲ ਦਿੱਤੀ,
ਡਿੱਗ ਕਰ ਚਾਹੇ ਸੰਕਾਇਆ।
ਸਰਦਾਰ ਜੱਸਾ ਸਿੰਘ ਜੀ ਦੂਰ ਅੰਦੇਸ਼ੀ ਸੋਚ ਵਾਲੇ ਨੇ, ਉਹ ਇਹ ਜਾਣਦੇ ਸਨ ਕਿ ਸਰਹੰਦ ਇੱਥੋਂ ਦੂਰ ਨਹੀਂ ਹੈ, ਜੇ ਅਸੀਂ ਮੁਰਿੰਡੇ ਤੇ ਹਮਲਾ ਕੀਤਾ ਤੇ ਸਰਹੰਦ ਤੋਂ ਫੌਜਾਂ ਆ ਸਕਦੀਆਂ, ਉੱਥੇ ਗਿਲਜੇ ਬੈਠੇ ਨੇ, ਦੁਰਾਨੀ ਬੈਠੇ ਨੇ, ਜੈਨ ਖਾਂ ਬੈਠਾ, ਉਹ ਵੀ ਇਹਨਾਂ ਦੀ ਮੁਰਿੰਡੇ ਵਾਲਿਆਂ ਦੀ ਮਦਦ ਕਰਕੇ ਸਾਡੇ ਤੇ ਹਮਲਾ ਕਰ ਸਕਦਾ। ਤੂੰ ਜੱਸਾ ਸਿੰਘ ਜੀ ਨੇ ਟਾਲਾ ਹੀ ਕੀਤਾ ਕਿ ਇੱਥੋਂ ਲੰਘ ਚੱਲੀਏ, ਨਿਕਲ ਚੱਲੀਏ।
ਜੋ ਸਾਂਝ ਲੋਈਐ ਸੁੱਟੈ ਨਾ ਗ੍ਰਾਮ।
ਜੱਸਾ ਸਿੰਘ ਜੀ ਨੇ ਸੋਚਿਆ ਕਿ ਜੇ ਅਸੀਂ ਹੱਲਾ ਕੀਤਾ ਮੁਰਿੰਡੇ ਤੇ, ਸ਼ਾਮ ਤੱਕ ਇਹ ਨਗਰ ਜੇ ਸਾਡੇ ਕੋਲੋਂ ਨਾ ਟੁੱਟਿਆ, ਸ਼ਾਮ ਤੱਕ ਜੇ ਅਸੀਂ ਇਸ ਨਗਰ ਨੂੰ ਨਾ ਜਿੱਤ ਸਕੇ, ਜੇ ਇਹ ਨਗਰ ਸਾਡੇ ਅੱਗੇ ਅੜ ਗਿਆ,
ਗਿਲਜੇ ਰਾਤ ਹੋਏ ਵਿੱਚ ਦਾਮ,
ਰਾਤੋ ਰਾਤ ਬਹੁਤ ਸਾਰੇ ਗਿਲਜੇ ਇੱਥੇ ਇਕੱਠੇ ਹੋ ਜਾਣਗੇ, ਗਿਲਜਿਆਂ ਨੇ ਇੱਥੇ ਆ ਕੇ ਇਕੱਠੇ ਹੋ ਜਾਣਾ, ਅਗਲੇ ਦਿਨ ਫਿਰ ਉਹਨਾਂ ਨਾਲ ਲੜਨਾ ਸਾਡੇ ਲਈ ਔਖਾ ਹੋ ਜਾਏਗਾ।
ਉਨਕੀ ਮੌਤ ਆਨ ਬਈ ਨੇੜੇ, ਕੌਣ ਸਕੈ ਹੁਣ ਹੋਣੀ ਫੇਰੇ।
ਦੇਖੋ ਪਰਮੇਸ਼ਰ ਵੱਲੋਂ ਸਰਦਾਰ ਜੱਸਾ ਸਿੰਘ ਜੀ ਟਾਲਾ ਕਰਨਾ ਚਾਹੁੰਦੇ ਨੇ ਕਿ ਮੁਰਿੰਡੇ ਤੇ ਹਮਲਾ ਨਹੀਂ ਕਰਦੇ, ਪਰ ਖਾਲਸਾ ਜੀ ਜਿਹੜੇ ਮੁਰਿੰਡੇ ਦੇ ਲੋਕ ਸੀ ਉਹਨਾਂ ਦੀ ਹੋਣੀ ਆਈ ਹੋਈ ਸੀ ਉਹਨਾਂ ਦੇ ਸਿਰ ਤੇ ਰੰਗੜਾਂ ਦੀ, ਹੁਣ ਜਦੋਂ ਹੋਣੀ ਆਈ ਹੋਵੇ ਜਿੰਨਾ ਮਰਜ਼ੀ ਕੋਈ ਟਾਲਣਾ ਚਾਹੇ ਉਹ ਟਲਦੀ ਨਹੀਂ, ਹੋਣੀ ਨੇ ਤਾਂ ਵਰਤਣਾ ਹੀ ਹੁੰਦਾ, ਮੌਤ ਉਹਨਾਂ ਦੇ ਸਿਰ ਤੇ ਆਈ ਹੋਈ ਸੀ ਮੁਰਿੰਡੇ ਵਾਲਿਆਂ ਦੇ। ਹਾਲਾਂਕਿ ਜੱਸਾ ਸਿੰਘ ਜੀ ਟਾਲ ਕੇ ਲੰਘ ਜਾਣਾ ਚਾਹੁੰਦੇ ਨੇ, ਮੁਰਿੰਡੇ ਤੇ ਹਮਲਾ ਨਹੀਂ ਕਰਨਾ ਚਾਹੁੰਦੇ, ਪਰ ਫਿਰ ਵੀ ਹੋਣੀ ਉਹਨਾਂ ਮੁਰਿੰਡੇ ਵਾਲਿਆਂ ਦੇ ਸਿਰ ਤੇ ਆਈ ਹੋਈ ਹੈ।
ਹੋਣੀ ਸੀ ਗੱਲ,
ਗੱਲ ਜਿਹੜੀ ਹੋਣੀ ਸੀ ਉਹ ਇਸੇ ਤਰ੍ਹਾਂ ਹੀ ਵਰਤਣੀ ਸੀ, ਲੱਖ ਕੋਈ ਟਾਲਣਾ ਚਾਹੇ, ਲੱਖ ਕੋਈ ਰੋਕਣਾ ਚਾਹੇ, ਜਿਹੜੀ ਹੋਣੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ।
ਅਕਾਲੋ ਬਹੀਰ ਭਇਓ ਉਧਰੇ ਚੱਲ।
ਦੇਖੋ ਅਕਾਲੋ, ਅਕਾਲੋ ਦਾ ਮਤਲਬ ਹੈ ਵੀ ਸੋਤੇ ਸਿੱਧ ਸੁਭਾਵਕ ਦੇਵ ਨੇਤ ਨਾਲ ਹੀ ਖਾਲਸਾ ਜਿਹੜਾ ਸੀ ਜਿੰਨਾ ਦਲ ਪੰਥ ਦਾ ਵਹੀਰ ਸੀ ਉਧਰ ਨੂੰ ਚੱਲ ਪਿਆ, ਮੁਰਿੰਡੇ ਵਾਲੇ ਪਾਸੇ ਨੂੰ ਟੁਰ ਪਿਆ।
ਦੋਹੇਰਾ ਜੋ ਹੋਣੀ ਸੋ ਹੋਤੈ ਜਿਤ ਕਿਤ ਤਿਤ ਤਕਬੀਰ।
ਖਾਲਸਾ ਜੀ ਜਿਹੜੀ ਹੋਣੀ ਹੁੰਦੀ ਆ ਉਸੇ ਤਰ੍ਹਾਂ ਵਰਤਦੀ ਆ, ਉਸੇ ਤਰ੍ਹਾਂ ਹੀ ਹੁੰਦੀ ਹੈ, ਜਿੰਨੀਆਂ ਮਰਜ਼ੀ ਕੋਈ ਤਦਵੀਰਾਂ ਲਾ ਕੇ ਰੋਕਣਾ ਚਾਹੇ ਉਸ ਨੂੰ ਹੋਣੀ ਨੂੰ ਨਹੀਂ ਰੋਕ ਸਕਦਾ, ਹੋਣੀ ਨੇ ਆਪਣੀ ਤਦਵੀਰ ਆਪ ਬਣਾਉਣੀ ਹੁੰਦੀ ਹੈ।
ਸਮੋ ਪਹੁੰਚਿਓ ਆਨ ਤੋ ਮੋਰੰਡਨ ਰੰਗਣਨ ਅਖੀਰ।
ਸਰਕਾਰ ਮੁਰਿੰਡੇ ਦੇ ਨਾਲ ਰੰਗੜਾਂ ਦਾ ਸਮਾਂ ਆ ਗਿਆ ਸਮਝ ਲਓ, ਖਾਲਸਾ ਸੁਭਾਵਕ ਹੀ, ਹਾਲਾਂਕਿ ਜੱਸਾ ਸਿੰਘ ਜੀ ਟਾਲਣਾ ਚਾਹੁੰਦੇ ਨੇ, ਫਿਰ ਖਾਲਸੇ ਦਾ ਮੂੰਹ ਹੀ ਉਧਰਲੇ ਪਾਸੇ ਹੋ ਗਿਆ, ਮੁਰਿੰਡੇ ਵਾਲੇ ਪਾਸੇ ਨੂੰ ਹੀ ਚੱਲ ਪਏ। ਤੋ ਇਸ ਪ੍ਰਕਾਰ ਨਾਲ ਹੋਣੀ ਸੀ ਜਿਹੜੀ ਮੁਰਿੰਡੇ ਦੇ ਸਿਰ ਤੇ ਆਈ ਹੋਈ ਉਹ ਵਰਤਣੀ ਸੀ।
ਚੱਲੇ ਚੁੱਪ ਕਰਤੀ ਸੀ ਰਾ
ਕਰਕੇ ਖਾਲਸਾ ਉਸੇ ਰਸਤੇ ਟੁਰ ਪਿਆ।
ਮੈਂ ਪਿਲਚਨ ਕੀ ਥੀ ਉਹ ਸਲਾਹ,
ਹਾਲਾਂਕਿ ਜਿਹੜੇ ਪਿਲਚਨ ਸਨ ਉਹਨਾਂ ਦੀ ਸਲਾਹ ਨਹੀਂ ਸੀ, ਉਹਨਾਂ ਦੀ ਇਹ ਸਲਾਹ ਨਹੀਂ ਸੀ ਕਿ ਅਸੀਂ ਇਸ ਪਾਸੇ ਨੂੰ ਚੱਲੀਏ, ਪਰ ਫਿਰ ਵੀ ਉਸ ਪਾਸੇ ਨੂੰ ਚੱਲ ਪਏ।
ਘੜੂਆਂ ਵਾਰਨ ਫੇਰ ਚਿਤਾਰੇ,
ਜਿਹੜੇ ਘੜੂਏ ਵਾਲੇ ਸਿੰਘ ਸਨ ਨਾਲ ਉਹਨਾਂ ਨੇ ਫੇਰ ਇਹ ਗੱਲ ਯਾਦ ਕੀਤੀ ਚਿਤਾਰੀ।
ਤੋਬੀ ਕਿਸੇ ਨਾ ਗੱਲ ਚਿਤ ਧਾਰੇ,
ਮੁਰਿੰਡੇ ਨੂੰ ਜਦੋਂ ਸਾਰੇ ਸਿੰਘ ਚੱਲ ਪਏ, ਖਾਲਸਾ ਉਧਰ ਨੂੰ ਚੱਲ ਪਿਆ, ਲੰਘ ਕੇ ਉਧਰ ਜਾਣਾ ਸੀ ਅੱਗੇ ਆਨੰਦਪੁਰ ਸਾਹਿਬ ਨੂੰ, ਤੋ ਖਾਲਸਾ ਤਾਂ ਉਸ ਭਾਰ ਨਾਲ ਚੱਲ ਪਿਆ ਉਸ ਪਾਸੇ। ਜਦੋਂ ਬਰਿੰਡੇ ਦੇ ਨੇੜੇ ਜੇ ਪਹੁੰਚੇ ਤੇ ਜਿਹੜੇ ਸਲੌਦੀ ਵਾਲੇ ਸਿੰਘ ਸਨ, ਘੜੂਏ ਵਾਲੇ ਸਿੰਘ ਸਨ, ਉਹਨਾਂ ਆਖਿਆ ਖਾਲਸਾ ਜੀ ਬਰਿੰਡੇ ਦੇ ਵੱਲੋਂ ਤਾਂ ਲੰਘ ਹੀ ਰਹੇ ਹਾਂ ਤੇ ਆਪਾਂ ਇਹਨਾਂ ਨੂੰ ਸੋਧਾ ਲਾਉਂਦੇ ਜਾਈਏ। ਫਿਰ ਵੀ ਇਹਨਾਂ ਸਿੰਘਾਂ ਦੀ ਗੱਲ ਖਾਲਸੇ ਨੇ ਨਹੀਂ ਮੰਨੀ, ਨਹੀਂ ਚਿਤਾਰੀ ਤੇ ਉਸੇ ਤਰ੍ਹਾਂ ਟੁਰਦੇ ਚਲੇ ਗਏ।
ਸੋ ਲੱਖ ਗਏ ਜੋ ਦਲ ਥੋ ਭਾਰੋ।
ਜਿਹੜਾ ਖਾਲਸੇ ਦਾ ਵੱਡਾ ਦਲ ਸੀ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੇ ਸਮੇਤ, ਉਹ ਦਲ ਮਰਿੰਡਾ ਲੰਘ ਕੇ ਅੱਗੇ ਚਲਾ ਗਿਆ, ਥੋੜਾ ਜਿਹਾ ਅੱਗੇ ਨੂੰ ਨਿਕਲ ਕੇ ਚਲਾ ਗਿਆ।
ਸੋ ਜੋ ਥੰਨੋ ਵਾਰੋ।
ਕੁਝ ਕੁ ਜਿਹੜੇ ਜਥੇ ਸਨ, ਸਿੰਘਾਂ ਦੇ ਵੱਖਰੇ ਵੱਖਰੀਆਂ ਮਿਸਲਾਂ ਸੀ ਨਾ, ਜਥੇ ਸਨ, ਕੁਝ ਕੁ ਜਿਹੜਾ ਜਥਾ ਸੀ ਮਿਸਲਾਂ ਦਾ ਉਹ ਪਿੱਛੇ ਰਹਿ ਗਿਆ ਤੇ ਬਹੁਤੇ ਸਿੰਘ ਜਿਹੜੇ ਸਨ ਉਹ ਮਰਿੰਡਾ ਟੱਪ ਕੇ ਅੱਗੇ ਲੰਘ ਗਏ।
ਕਰਨ ਹਾਰ ਨੇ ਸੋ ਕਰੇ, ਹੁਣ ਹਾਰ ਕਬ ਜਾਤ ਸੋ ਟਰੇ।
ਹਾਰ ਵਾਹਿਗੁਰੂ ਪਰਮੇਸ਼ਰ ਨੇ ਉਹੀ ਵਰਤਾਣਾ ਵਰਤਾ ਦਿੱਤਾ ਜਿਹੜਾ ਵਰਤਣਾ ਸੀ, ਜਿਹੜੀ ਹੋਣੀ ਜਿਵੇਂ ਵਰਤਣੀ ਸੀ ਵਾਹਿਗੁਰੂ ਨੇ, ਪਰਮੇਸ਼ਰ ਨੇ ਉਸੇ ਤਰ੍ਹਾਂ ਦੀ ਹੋਣੀ ਵਰਤਾ ਦਿੱਤੀ। ਜੋ ਵਰਤਾਣਾ ਚਾਹੁੰਦਾ ਤੇ ਕੋਈ ਟਾਲ ਨਹੀਂ ਸਕਦਾ।
ਰੱਬ ਸਬਬ ਜੋ ਕਰਾਇਆ ਲੋੜੈ।
ਪਰਮਾਤਮਾ ਜਿਹੜਾ ਸਬਬ ਕਰਾਉਣਾ ਚਾਹੁੰਦਾ, ਅਕਾਲ ਪੁਰਖ ਜੋ ਕਰਾਉਣਾ ਚਾਹੁੰਦਾ ਹੈ,
ਸੋ ਸਬਬ ਇੱਕ ਪਲ ਮੈਂ ਜੋੜੈ।
ਸਬਬ ਇੱਕ ਪਲ ਵਿੱਚ ਪਰਮੇਸ਼ਰ ਬਣਾ ਦਿੰਦਾ। ਜੋ ਪਰਮੇਸ਼ਰ ਕਰਨ ਨੂੰ ਆ ਜਾਏ ਨਾ, ਇੱਕ ਅੱਖ ਦੇ ਫੋਰ ਵਿੱਚ ਉਹ ਕੁਝ ਦਾ ਕੁਝ ਕਰ ਦਿੰਦਾ, ਕੁਝ ਦਾ ਕੁਝ ਬਣਾ ਦਿੰਦਾ। ਜਿਹੜਾ ਸਬਬ ਉਹ ਬਣਾਉਣਾ ਚਾਹੁੰਦਾ ਬਣ ਜਾਂਦਾ ਹੈ।
ਕਿਛਕ ਪਿਆਸੇ ਸਿੰਘ ਤੈ ਭਏ, ਪਾਣੀ ਪੀਵਨ ਡਿੱਗ ਪਿੰਡ ਆਏ।
ਖਾਲਸੇ ਦਾ ਬਹੁਤਾ ਦਲ ਅੱਗੇ ਨਿਕਲ ਗਿਆ ਤੇ ਥੋੜੇ ਜੇ ਸਿੰਘ ਪਿੱਛੇ ਰਹਿ ਗਏ ਸਨ। ਉਹਨਾਂ ਸਿੰਘਾਂ ਨੂੰ ਕਿਤੇ ਪਿਆਸ ਲੱਗੀ, ਉਹਨਾਂ ਆਖਿਆ ਚਲੋ ਮਰਿੰਡਾ ਪਿੰਡ ਹੈ ਨੇੜੇ, ਛੋਟਾ ਜਿਹਾ ਕਸਬਾ ਹੀ ਸੀਗਾ ਏ, ਸਿੱਧਾ ਆਖਿਆ ਚਲੋ ਇੱਥੋਂ ਜਲ ਛਕਦੇ ਜਾਈਏ। ਕੁਝ ਕੁ ਸਿੰਘ ਪਿੰਡ, ਹਾਲਾਂਕਿ ਮਾਰਨ ਦੀ ਨੀਤ ਨਾਲ ਨਹੀਂ ਗਏ, ਸਿੰਘ ਕੇਵਲ ਜਲ ਛਕਣ ਵਾਸਤੇ ਗਏ। ਕੁਝ ਸਿੰਘ ਜਿਹੜੇ ਸਨ ਉਹ ਮਰਿੰਡੇ ਸ਼ਹਿਰ ਦੇ ਵਿੱਚ ਆ ਗਏ ਜਲ ਛਕਣ ਵਾਸਤੇ।
ਭਾਗ ਸਿੰਘ ਗੜਵਈ ਕਲਾਇਓ।
ਭਾਗ ਸਿੰਘ ਜਿਹੜਾ ਗੜਵਈ ਸੀ ਸਿੰਘਾਂ ਦਾ, ਚੜ੍ਹਤ ਸਿੰਘ ਜੀ ਦਾ ਨਾਲ, ਉਹ ਪਾਣੀ ਲੈਣ ਵਾਸਤੇ ਗਿਆ।
ਆਏ ਗਡੋਨ ਖੂਹ ਕਤਾਇਓ।
ਜਦੋਂ ਗਿਆ ਖੂਹ ਦੇ ਵਿੱਚ, ਪਿੰਡ ਦੇ ਵਿੱਚ, ਨਗਰ ਦੇ ਵਿੱਚ ਬਰਿੰਡੇ ਚ ਖੂਹ ਸੀ, ਖੂਹ ਤੱਕਿਆ, ਪਾਣੀ ਵੇਖਿਆ ਤੇ ਗੜਵਾ ਜਿਹੜਾ ਸੀ ਖੂਹ ਦੇ ਵਿੱਚ ਪਾਇਆ, ਲਟਕਾਇਆ।
ਰਣ ਸਿੰਘ ਦਇਆ ਸਿੰਘ ਘੜੂਵੇ ਵਾਲ, ਪੀਵਨ ਪਾਣੀ ਗਏ ਉਸ ਨਾਲ।
ਘੜੂਵੇ ਪਿੰਡ ਦੇ ਰਹਿਣ ਵਾਲੇ ਸਰਦਾਰ ਰਣ ਸਿੰਘ ਜੀ, ਸਰਦਾਰ ਦਇਆ ਸਿੰਘ ਜੀ, ਇਹ ਵੀ ਨਾਲ ਚਲੇ ਗਏ ਪਾਣੀ ਪੀਣ। ਜਦੋਂ ਉਹ ਗੜਵਈ ਸਿੰਘ ਗਿਆ ਨਾ ਭਾਗ ਸਿੰਘ ਪਾਣੀ ਭਰਨ ਵਾਸਤੇ, ਤੇ ਪਿੱਛੇ ਪਿੱਛੇ ਇਹ ਰਣ ਸਿੰਘ ਤੇ ਦਇਆ ਸਿੰਘ ਘੜੂਵੇ ਪਿੰਡ ਦੇ ਰਹਿਣ ਵਾਲੇ, ਇਹ ਵੀ ਚਲੇ ਗਏ ਪਾਣੀ ਪੀਣ ਵਾਸਤੇ ਨਾਲ।
ਸ਼ਸਤਰ ਫੜੇ ਰੰਗਣ ਖੜੇ, ਉੱਪਰ ਬੁਰਜਨ ਸੋਏ।
ਰੰਗੜਾਂ ਦੀ ਮੌਤ ਆਈ ਹੋਈ ਸੀ, ਉਹਨਾਂ ਦੇ ਸਿਰ ਤੇ ਹੋਣੀ ਵਰਤਣੀ ਸੀ। ਪਾਣੀ ਪੀਣ ਵਾਸਤੇ ਗਏ ਸਿੰਘ ਤੇ ਜਿੰਨੇ ਉਹ ਰੰਗੜ ਸੀ, ਕਿਰਪਾਨਾਂ ਧੂ ਕੇ ਆ ਗਏ ਸਾਹਮਣੇ ਖੂਹ ਦੇ ਉੱਤੇ, ਆ ਕੇ ਖਲੋ ਗਏ, ਕਹਿੰਦੇ ਤੁਹਾਨੂੰ ਪਾਣੀ ਨਹੀਂ ਪੀਣ ਦੇਣਾ ਅਸੀਂ, ਇੱਥੋਂ ਤਾਂ ਸਾਡਾ ਖੂਹ ਹੈ, ਸਾਡੇ ਪਿੰਡ ਦਾ ਖੂਹ ਹੈ। ਸਿੰਘਾਂ ਨੇ ਆਖਿਆ ਭਾਈ ਅਸੀਂ ਜਲ ਛਕਣਾ, ਜਲ ਤਾਂ ਕੋਈ ਵੀ ਛਕ ਸਕਦਾ ਤੇ ਸਭ ਤੋਂ ਪਤਲਾ ਪਾਣੀ ਹੁੰਦਾ ਤੇ ਤੁਸੀਂ ਪਤਲ ਪਾਣੀ ਨਾਲੋਂ ਵੀ ਪਤਲੇ ਪੈ ਗਏ ਕਿ ਪਾਣੀ ਪੀਣ ਤੋਂ ਵੀ ਰੋਕਦੇ ਜੇ। ਪਰ ਉਹ ਅੱਗੋਂ ਸ਼ਸਤਰ ਧੂ ਕੇ ਖਲੋ ਗਏ ਸਿੰਘਾਂ ਨੂੰ ਰੋਕਣ ਵਾਸਤੇ।
ਦੇ ਦੇ ਗਾਲੀ ਬਹੁ ਬਕੈ, ਮਨੈ ਕਰੈ ਨੈ ਕੋਏ।
ਗਾਲਾਂ ਕੱਢਣ ਲੱਗ ਪਏ ਸਿੰਘ, ਜਦੋਂ ਪਾਣੀ ਭਰਨ ਲੱਗ ਪਏ ਇਹਨਾਂ ਦੇ, ਵੇਖਦਿਆਂ ਵੇਖਦਿਆਂ ਸਿੰਘ ਵੀ ਨਹੀਂ ਰੁਕੇ। ਜਦੋਂ ਪਾਣੀ ਵਾਸਤੇ ਵਿੱਚ ਗੜਵਾ ਲਟਕਾਇਆ ਤੇ ਇਹਨਾਂ ਨੇ ਕੋਲ ਖਲੋਤਿਆ, ਰੋਕਣ ਦੇ ਰੋਕਦੇ ਨਹੀਂ, ਹੁਣ ਖਲੋ ਤਾਂ ਗਏ ਨੇ ਕਿਰਪਾਨਾਂ ਫੜ ਕੇ, ਪਰ ਗਾਲਾਂ ਕੱਢ ਰਹੇ ਨੇ, ਭੈੜੇ ਬੱਕੜਵਾਦ ਬੋਲ ਆਪਣੀ ਜ਼ੁਬਾਨੋਂ ਬੋਲ ਰਹੇ ਨੇ।
ਗਾਰੀ ਦੇ ਸੋ ਅਤ ਬੁਰੇ, ਵਿੱਚ ਗੁਰੂਵਨ ਸਿੰਘ ਨ ਮਿਲਾਏ।
ਪਰ ਇਹਨਾਂ ਪਾਪੀਆਂ ਨੇ ਗਾਲਾਂ ਵੀ ਇਹੋ ਜਿਹੀਆਂ ਕੱਢੀਆਂ ਜਿਹੜੀਆਂ ਰੱਜ ਕੇ ਭਿਆਨਕ ਸਨ, ਰੱਜ ਕੇ ਬੁਰੀਆਂ ਸਨ। ਔਰ ਉਹਨਾਂ ਗਾਲਾਂ ਵਿੱਚ ਸਤਿਗੁਰੂ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਵੀ ਗਾਲਾਂ ਕੱਢਦੇ, ਗੁਰੂ ਪਾਤਸ਼ਾਹ ਦਾ ਨਾਂ ਲੈ ਕੇ ਵੀ ਸਿੰਘਾਂ ਨਾਲ ਮਿਲਾ ਕੇ ਉਹ ਗਾਲਾਂ ਕੱਢਦੇ ਨੇ। ਹੁਣ ਸਿੰਘ ਆਪਣੇ ਵਾਸਤੇ ਤਾਂ ਸੁਣ ਸਕਦੇ ਨੇ, ਪਰ ਆਪਣੇ ਗੁਰੂ ਪਾਤਸ਼ਾਹ ਜੀ ਵਾਸਤੇ ਨਹੀਂ ਸੁਣ ਸਕਦੇ, ਕਿਉਂਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰਾ ਤਿਸ ਸੰਗ ਕਿਰਪਾਨ। ਗੁਰੂ ਕੀ ਨਿੰਦਾ ਆਪਣਾ ਕੰਨਾਂ ਦੇ ਨਾਲ ਸਿੰਘ ਨਹੀਂ ਸੁਣ ਸਕਦਾ, ਆਪਣੇ ਗੁਰੂ ਦਾ ਬੁਰਾ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦਾ। ਤੋ ਜਦੋਂ ਇਹਨਾਂ ਪਾਪੀਆਂ ਨੇ ਮਲੇਛਾ ਨੇ ਇਸ ਤਰ੍ਹਾਂ ਗਾਲਾਂ ਕੱਢੀਆਂ ਵਿੱਚ ਗੁਰੂ ਸਾਹਿਬਾਂ ਦੇ ਨਾਂ ਲੈ ਕੇ ਵੀ ਗਾਲਾਂ ਕੱਢਣ ਲੱਗੇ,
ਕਾਲਾ ਰੱਸਾ ਸੀੜ ਕਾ ਦਿਖਲਾਇਓ ਰੰਗਣ ਘੁਮਾਏ,
ਰੰਗੜਾਂ ਦਾ ਇੱਕ ਵਿੱਚ ਸਰਦਾਰ ਸੀ, ਉਹਦੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਰੱਸਾ ਸੀ, ਉਹ ਕਾਲੇ ਰੰਗ ਦਾ ਰੱਸਾ ਘੁਮਾ ਕੇ ਨਾ ਜ਼ੋਰ ਦੇ ਨਾਲ ਉਹ ਸਿੰਘਾਂ ਨੂੰ ਵਿਖਾਉਂਦਾ, ਕਾਲੇ ਰੰਗ ਦਾ ਰੱਸਾ ਤੇ ਸਿੰਘਾਂ ਨੂੰ ਘੁਮਾ ਘੁਮਾ ਕੇ ਵਿਖਾਉਂਦਾ ਤੇ ਬੋਲਦਾ,
ਸਿੰਘਨ ਕਹੇ ਬਾਲਨ ਸੀੜ,
ਕਹਿੰਦਾ ਆਹ ਜਿਹੜਾ ਰੱਸਾ ਹੈ ਨਾ ਇਹ ਸਿੰਘਾਂ ਦੇ ਵਾਲਾਂ ਦਾ ਬਣਾਇਆ ਹੋਇਆ, ਮੈਂ ਕਾਲੇ ਰੰਗ ਦਾ ਰੱਸਾ ਸੀ, ਕਹਿੰਦਾ ਸਿੰਘਾਂ ਦੇ ਜਿਹੜੇ ਵਾਲ ਨੇ ਨਾ ਸਿਰ ਦੇ ਉਹਦਾ ਮੈਂ ਰੱਸਾ ਬਣਾਇਆ ਹੋਇਆ ਤੇ ਇਹ ਹੁਣ ਪੁਰਾਣਾ ਹੋ ਚੁੱਕਾ ਹੈ,
ਭਇਓ ਪੁਰਾਣਾ ਬਹੁਤ ਗਹੀਰ,
ਇਹ ਰੱਸਾ ਪੁਰਾਣਾ ਹੋ ਚੁੱਕਾ ਕਿਉਂਕਿ ਵਾਹਵਾ ਟਾਈਮ ਪਹਿਲਾਂ ਬਣਾਇਆ ਸੀ ਸਿੰਘਾਂ ਦੇ ਸਿਰਾਂ ਤੋਂ ਕੇਸ ਲਾ ਕੇ,
ਅਬ ਹਮ ਬਾਲ ਨਵੇਂ ਦੇ ਜਾਓ ਹਮ ਸੋ ਖੜਕੇ ਜੰਗ ਮਚਾਓ,
ਕਹਿਣ ਲੱਗੇ ਰੰਗੜ ਕਹਿੰਦੇ ਰੱਸਾ ਹੁਣ ਪੁਰਾਣਾ ਹੋ ਗਿਆ, ਇੱਦਾਂ ਕਰੋ ਵੀ ਹੁਣ ਸਾਨੂੰ ਆਪਣੇ ਸਿਰਾਂ ਤੋਂ ਨਵੇਂ ਵਾਲ ਦੇ ਜੋ ਤੇ ਅਸੀਂ ਇਹ ਨਵਾਂ ਰੱਸਾ ਬਣਾ ਲਈਏ। ਹਾਲਾਂਕਿ ਉਹ ਰੱਸਾ ਸੀ ਕੇਸਾਂ ਦਾ ਵਾਲਾਂ ਦਾ ਨਹੀਂ ਸੀ ਬਣਿਆ, ਪਰ ਜਾਣ ਬੁੱਝ ਕੇ ਸਿੰਘਾਂ ਨੂੰ ਅੱਗ ਲਾਉਣ ਵਾਸਤੇ ਇਹਨਾਂ ਨੇ ਗੱਲ ਕਹੀ ਕੇਸਾਂ ਦੇ ਖਿਲਾਫ, ਕੇਸ ਤਾਂ ਸਿੰਘਾਂ ਦੀ ਜਾਨ ਹਨ, ਪਤਾ ਨਹੀਂ ਕਿਵੇਂ ਉਹਨਾਂ ਨੌਜਵਾਨਾਂ ਦਾ ਉਹਨਾਂ ਸਿੱਖਾਂ ਦਾ ਮਨ ਕਰ ਜਾਂਦਾ ਜਿਹੜੇ ਕੇਸ ਕਤਲ ਕਰਾਉਂਦੇ ਨੇ, ਕਿਵੇਂ ਉਹਨਾਂ ਦੀ ਰੂਹ ਅੰਦਰੋਂ ਉਹਨਾਂ ਨੂੰ ਆਵਾਜ਼ ਮਾਰ ਕੇ ਨਹੀਂ ਕਹਿੰਦੀ ਕਿ ਭਾਈ ਤੂੰ ਗੁਰੂ ਕਾ ਸਿੱਖ ਹੈ ਕੇਸ ਕਤਲ ਨਾ ਕਰਵਾ। ਪਤਾ ਨਹੀਂ ਕਿਵੇਂ ਨਾਈ ਦੇ ਕੋਲੋਂ ਜਾ ਕੇ ਹੱਥ ਫੜਾ ਲੈਂਦੇ ਨੇ, ਪਰ ਸਿੰਘਾਂ ਦੀ ਇਹਨਾਂ ਕੇਸਾਂ ਨਾਲ ਜਾਨ ਜਿੰਦ ਉਹਦਾ ਇਹਨਾਂ ਕੇਸਾਂ ਦੇ ਖਿਲਾਫ ਸੁਣਨਾ ਤੱਕ ਨਹੀਂ ਚਾਹੁੰਦੇ। ਪਰ ਅੱਜ ਦੇ ਪਤਾ ਨਹੀਂ ਨੌਜਵਾਨ ਕਈ ਵੀਰ ਕੇਸਾਂ ਨੂੰ ਪਤਿਤ ਕਰਾ ਕੇ ਕਿਸ ਪਾਸੇ ਨੂੰ ਕੁਰਾਏ ਤੁਰ ਪਏ ਨੇ, ਕਿਵੇਂ ਇਹਨਾਂ ਦਾ ਦਿਲ ਕਰ ਜਾਂਦਾ, ਕਿਵੇਂ ਫਿਰ ਉਹਨਾਂ ਦੇ ਮਾਂ ਬਾਪ ਵੀ ਉਹਨਾਂ ਬੱਚਿਆਂ ਨੂੰ ਗਲ ਨਾਲ ਲਾ ਲੈਂਦੇ ਨੇ। ਜਦੋਂ ਇਹਨਾਂ ਨੇ ਆਖਿਆ ਨਾ ਮਰੰਗੜਾ ਨੇ, ਕਹਿੰਦਾ ਤੁਹਾਡੇ ਸਿਰਾਂ ਦੇ ਕੇਸਾਂ ਦਾ ਰੱਸਾ ਬਣਾਇਆ ਪੁਰਾਣਾ ਹੋ ਗਿਆ, ਏਦਾਂ ਕਰੋ ਵੀ ਨਵੇਂ ਕੇਸ ਦੇ ਜੋ ਆਪਣੇ ਕੱਟ ਕੇ ਵਾਲ ਤੇ ਉਹਦੇ ਅਸੀਂ ਇਹ ਨਵਾਂ ਰੱਸਾ ਤਿਆਰ ਕਰ ਲਈਏ,
ਹਮਸੋ ਖੜਕੇ ਜੰਗ ਮਚਾਓ,
ਜਾਣ ਬੁੱਝ ਕੇ ਨਾ ਵੰਗਾਰਿਆ ਸਿੰਘਾਂ ਨੂੰ ਕਿ ਸਾਡੇ ਨਾਲ ਇੱਥੇ ਖਲੋ ਕੇ ਜੰਗ ਕਰੋ ਯੁੱਧ ਕਰੋ,
ਲਾਨਤ ਤੁਮਕੋ ਲੜੋ ਜੋ ਨਾਏ,
ਸਿੰਘਾਂ ਨੇ ਟਾਲਾ ਬਥੇਰਾ ਕੀਤਾ, ਫਿਰ ਕਹਿੰਦੇ ਲਾਨਤ ਹੈ ਤੁਹਾਡੇ ਤੇ ਇਹੋ ਜਿਹੇ ਵੱਡੇ ਬਹਾਦਰਾਂ ਤੇ ਵੱਡਿਆਂ ਯੋਧਿਆਂ ਤੇ ਆਪਣੇ ਆਪ ਨੂੰ ਸਿੰਘ ਕਹਾਉਂਦੇ ਹੋ, ਲਾਨਤ ਹੈ ਤੁਹਾਡੇ ਤੇ ਕਿ ਜੇ ਤੁਸੀਂ ਆ ਕੇ ਸਾਡੇ ਨਾਲ ਨਹੀਂ ਲੜਦੇ,
ਪਿੱਠ ਦੇ ਦੇ ਅਬ ਨੱਠੇ ਕਿਮ ਜਾਏ,
ਪਿੱਠ ਵਿਖਾ ਕੇ ਹੁਣ ਨੱਠੇ ਕਿਵੇਂ ਜਾਂਦੇ ਹੋ, ਦੌੜੇ ਕਿਵੇਂ ਜਾਂਦੇ ਹੋ ਆਪਣੀਆਂ ਪਿੱਠਾਂ ਵਿਖਾ ਕੇ ਕਾਇਰਾਂ ਵਾਂਗੂ,
ਤੁਮਰੇ ਗੁਰ ਕੋ ਹਮ ਪੁੱਤਰ ਮਾਰੇ, ਤੁਮ ਮਾਰਨ ਕੋ ਹਮ ਫਿਰੇ ਤਿਆਰੇ,
ਪਾਪੀ ਰੰਗੜ ਇੰਨੇ ਵਧੇ ਹੋਏ ਸਨ, ਇਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਕਹਿੰਦਾ ਤੁਹਾਡੇ ਗੁਰੂ ਦੇ ਪੁੱਤਰ ਅਸੀਂ ਮਾਰੇ ਸੀ ਮਰਿੰਡੇ ਵਾਲਿਆਂ ਨੇ, ਤੁਹਾਡੇ ਗੁਰੂ ਦੇ ਪੁੱਤਰ ਵੀ ਅਸੀਂ ਮਾਰੇ ਸੀ ਫੜਾ ਕੇ ਸੂਬੇ ਸਰਹੰਦ ਕੋਲ, ਤੇ ਹੁਣ ਤੁਹਾਨੂੰ ਮਾਰਨ ਦੀ ਤਿਆਰੀ ਕਰਕੇ ਬੈਠੇ ਹੋਏ ਆ,
ਤੁਮ ਹੋ ਜੱਟ ਹਮ ਹੈ ਰਾਜਪੂਤ,
ਜੱਟ ਬੂਟ ਤੇ ਅਸੀਂ ਰਾਜਪੂਤ ਰੰਗੜ ਹੁੰਦੇ ਹਾਂ,
ਤੁਮਰੋ ਆਦ ਨਾ ਸੂਤ,
ਤੁਹਾਡਾ ਤਾਂ ਮੁੱਢ ਤੋਂ ਹੀ ਸੂਤ ਨਹੀਂ ਆਇਆ, ਤੁਹਾਡਾ ਤੇ ਸਾਡਾ ਮੁੱਢ ਤੋਂ ਹੀ ਕਦੇ ਏਦਾਂ ਦੀ ਬਣਤ ਨਹੀਂ ਬਣੀ,
ਘੜੂਨ ਵਾਲ ਨਹੀਂ ਉਹ ਸੁਣ ਲਏ,
ਪਾਣੀ ਭਰਨ ਗਏ ਸਿੰਘਾਂ ਨੂੰ ਏਦਾਂ ਦੇ ਭੈੜੇ ਬੋਲ ਕਬੋਲ ਇਹਨਾਂ ਬੋਲੇ, ਜਿਹੜੇ ਉਹ ਘੜੂਏ ਵਾਲੇ ਸਨ ਉਹਨਾਂ ਵੀ ਇਹ ਬੋਲ ਸੁਣੇ,
ਉਹਨਾਂ ਵੀ ਗਾਲੀ ਦੇ,
ਜਦੋਂ ਉਹ ਭੈੜਾ ਬੋਲੇ ਅੱਗੋਂ ਇਹਨਾਂ ਘੜੂਏ ਵਾਲੇ ਸਿੰਘਾਂ ਨੇ ਵੀ ਚੰਗਾ ਜਵਾਬ ਦਿੱਤਾ ਉਹਨਾਂ ਨੂੰ, ਉਹਨਾਂ ਦੀਆਂ ਗਾਲਾਂ ਦਾ ਜਵਾਬ ਉਸੇ ਬੋਲੀ ਦੇ ਵਿੱਚ ਦਿੱਤਾ ਜਿਹੜੀ ਬੋਲੀ ਉਹ ਸੁਣਨਾ ਚਾਹੁੰਦੇ ਸਨ,
ਸੋ ਸੁਨ ਰੰਗਣ ਨੇ ਤਬੈ ਦੀਨੀ ਛਲਕ ਚਲਾਏ,
ਰੰਗੜਾ ਨੇ ਜਦੋਂ ਸੁਣਿਆ ਵੀ ਇਹ ਅੱਗੋਂ ਸਾਨੂੰ ਗਾਲਾਂ ਕੱਢਣ ਲੱਗ ਪਏ ਨੇ, ਉਹਨਾਂ ਨੇ ਉਸ ਵਕਤ ਫਿਰ ਬੰਦੂਕਾਂ ਸਿੱਧੀਆਂ ਕਰ ਲਈਆਂ, ਰੰਗੜਾ ਨੇ ਛਲਕ ਚਲਾ ਦਿੱਤੀ, ਗੋਲੀ ਚਲਾ ਦਿੱਤੀ,
ਤਾਰਾ ਸਿੰਘ ਕੇ ਸਿੰਘ ਕੋ ਲੱਗੀ ਸੋ ਗੋਲੀ ਆਏ,
ਅੰਤਾਜੂ ਜਿਹੜਾ ਗੜਵਈ ਸਿੰਘ ਸੀ ਉਹ ਤਾਰਾ ਸਿੰਘ ਜੀ ਦਾ ਨਾਲ ਦਾ ਚੇਲਾ ਸੀ, ਉਹਨਾਂ ਦਾ ਸਾਥੀ ਸੀ, ਉਹ ਰੰਗੜਾ ਵੱਲੋਂ ਚਲਾਈ ਗੋਲੀ ਉਹਨੂੰ ਆ ਕੇ ਵੱਜੀ
ਤਾਰੇ ਸਿੰਘ ਸੁਣ ਅੱਗ ਲੱਗੇ ਵਕਤ ਪਹੁੰਚਿਓ ਆਏ
ਤਾਰਾ ਸਿੰਘ ਜਿਹੜਾ ਸੀ ਇਹ ਡੱਲੇ ਵਾਲੀਆਂ ਮਿਸਲ ਦੇ ਵਿੱਚੋਂ ਸੀ ਬੜਾ ਯੋਧਾ ਸੀ ਸੂਰਮਾ ਸੀ ਇਹਨੇ ਜਦੋਂ ਸੁਣਿਆ ਕਿ ਸਾਡੇ ਸਾਥੀ ਤੇ ਗੋਲੀ ਚਲਾ ਦਿੱਤੀ ਮੇਰੇ ਗੜਵਾਈ ਤੇ ਇਹਨੂੰ ਅੱਗ ਲੱਗ ਗਈ ਸੁਣ ਕੇ ਕਹਿੰਦੇ ਮਾਨੋ ਉਹ ਵਕਤ ਆ ਗਿਆ ਹੈ ਮੁਰਿੰਡੇ ਦੇ ਇਹਨਾਂ ਰੰਗੜਾਂ ਦੇ ਸਿਰ ਤੇ ਬੁਰਾ ਵਕਤ ਆ ਗਿਆ ਹੈ
ਘੜੂਵੇਂ ਵਾਲਨ ਸਭ ਕਈ ਭਾਂਬੜ ਦਿਓ ਮਚਾਏ
ਘੜੂਏ ਵਾਲੇ ਸਿੰਘ ਸੀ ਨਾ ਉਹ ਅੱਗੇ ਬੜੇ ਲੱਗਦੇ ਸੀ ਨਾ ਇਹਨਾਂ ਮੁਰਿੰਡੇ ਵਾਲਿਆਂ ਨੂੰ ਉਹਨਾਂ ਬਣਦੀ ਨਹੀਂ ਸੀ ਗੁਆਂਢੀ ਪਿੰਡ ਸਨ ਉਹਨਾਂ ਨੇ ਹੋਰ ਅੱਗ ਲਾ ਦਿੱਤੀ ਤਾਰਾ ਸਿੰਘ ਜੀ ਉਹਨਾਂ ਨੇ ਆਹ ਕੁਝ ਕਿਹਾ ਆਹ ਗੱਲਾਂ ਬੋਲੀਆਂ ਉਹਨਾਂ ਨੇ ਉਹ ਕਹਿੰਦੇ ਸਿੰਘਾਂ ਦੇ ਸਿਰਾਂ ਦਾ ਅਸੀਂ ਹੋਰ ਰੱਸਾ ਨਵੱਟਣਾ ਪੁਰਾਣਾ ਹੋ ਗਿਆ ਪਹਿਲਾਂ ਏਦਾਂ ਦੇ ਬੋਲ ਬੋਲਦੇ ਨੇ ਤਾਰਾ ਸਿੰਘ ਨੂੰ ਇਹ ਗੱਲਾਂ ਕਹਿ ਕੇ ਘੜੂਏ ਵਾਲੇ ਸਿੰਘਾਂ ਨੇ ਹੋਰ ਅੱਗ ਲਾ ਦਿੱਤੀ ਹੋਰ ਭਾਂਬੜ ਮਚਾ ਦਿੱਤਾ
ਘੜੂਏ ਵਾਲਨ ਆਖੀ ਵਏ
ਗੱਲ ਘੜੂਏ ਵਾਲਿਆਂ ਨੇ ਤਾਰਾ ਸਿੰਘ ਨੂੰ ਦੱਸੀ
ਛੀੜ ਘੁਮਾਏ ਜੋ ਰੰਗਣ ਕਹੇ
ਰੱਸਾ ਘੁਮਾ ਕੇ ਰੰਗੜਾ ਨੇ ਕਹੀ ਸੀ ਜਿਹੜੀ ਭੈੜੀ ਗੱਲ ਉਹ ਤਾਰਾ ਸਿੰਘ ਨੂੰ ਸਿੰਘਾਂ ਨੇ ਸੁਣਾਈ
ਗੁਰੂ ਪੁੱਤਰਨ ਕੇ ਨਾਮ ਸੁਣਾਏ
ਦੱਸਿਆ ਕਿ ਕਿਵੇਂ ਉਹਨਾਂ ਰੰਗੜਾ ਨੇ ਆਖਿਆ ਕਿ ਅਸੀਂ ਗੁਰੂ ਦੇ ਪੁੱਤਰ ਬਰਵਾਏ ਨੇ ਹੁਣ ਤੁਹਾਨੂੰ ਮਾਰਨਾ ਚਾਹੁੰਦੇ ਹਾਂ
ਅਗਨ ਉੱਪਰ ਜਿਵੇਂ ਕ੍ਰਿਤ ਡੁਲਾਏ
ਜਦੋਂ ਸਾਰੀਆਂ ਤਾਰਾ ਸਿੰਘ ਨੂੰ ਦੱਸੀਆਂ ਘੜੂਏ ਵਾਲੇ ਸਿੰਘਾਂ ਨੇ ਤੇ ਸੁਣ ਕੇ ਏਦਾਂ ਅੱਗ ਲੱਗੀ ਮਾਨੋ ਜਿਵੇਂ ਅੱਗ ਤੇ ਤੇਲ ਨੀ ਪਾ ਦਿੱਤਾ ਜਾਂਦਾ ਘਿਓ ਪਾ ਦਿੱਤਾ ਜਾਂਦਾ ਤੇ ਹੋਰ ਮੱਚ ਜਾਂਦੀ ਹੈ ਤਾਰਾ ਸਿੰਘ ਨੂੰ ਪਹਿਲਾਂ ਹੀ ਬੜਾ ਰੋਸ ਸੀ ਜਦੋਂ ਇਹ ਗੱਲਾਂ ਸੁਣੀਆਂ ਉਹਦੇ ਅੰਦਰ ਹੋਰ ਰੋਸ ਜਾਗ ਪਿਆ
ਸੁਣਤ ਪਾਸਤੇ ਸਭ ਸਿੰਘ ਬੋਲੇ
ਨਾਲ ਜਿੰਨੇ ਸਿੰਘ ਸਨ ਤਾਰਾ ਸਿੰਘ ਦੇ ਸਾਰੇ ਉਸ ਵੇਲੇ ਬੋਲੇ
ਜਨ ਬਰੂਦ ਤੈ ਕੁੱਪੇ ਡੋਲੇ
ਮਾਨੋ ਏਦਾਂ ਬੋਲੇ ਵੀ ਉੱਥੇ ਬਰੂਦ ਦੇ ਕੁੱਪੇ ਡੋਲ ਦਿੱਤੇ ਹੁਣ ਕੁੱਪੇ ਹੁੰਦੇ ਸੀ ਨਾ ਬੁੱਤ ਬਰੂਦ ਭਰਿਆ ਹੁੰਦਾ ਸੀ ਕਹਿੰਦੇ ਮਾਨੋ ਜਿਵੇਂ ਬਰੂਦ ਦੇ ਕੁੱਪੇ ਡੋਲ ਦਿੱਤੇ ਹੋਣ ਤੇ ਅੱਗ ਦੇ ਵਿੱਚ ਹੋਰ ਜ਼ਿਆਦਾ ਭਾਂਬੜ ਮੱਚ ਗਿਆ ਹੋਵੇ
ਤਾਰਾ ਸਿੰਘ ਕੋ ਸੁਖਤ ਆਏ
ਤਾਰਾ ਸਿੰਘ ਨੂੰ ਸੁਣ ਕੇ ਮਨ ਚ ਬੜਾ ਭਾਰੀ ਰੋਸ ਆਇਆ
ਸੁਥਰੀ ਉਹਨਦੇ ਹੀ ਤੁਰਤ ਬਜਾਏ
ਵੇਲੇ ਤਾਰਾ ਸਿੰਘ ਨੇ ਸੁਥਰੀ ਨਗਾਰੇ ਬਜਾ ਦਿੱਤੇ ਨਗਾਰੇ ਤੇ ਚੋਭਾ ਲਵਾ ਦਿੱਤੀਆਂ ਖਾਲਸਾ ਜੀ ਕਰੋ ਤਿਆਰੀ ਅੱਜ ਹੀ ਮੁਰਿੰਡੇ ਨੂੰ ਸੋਧਾ ਲਾਵਾਂਗੇ
ਮਾਰ ਮਾਰ ਕਰ ਕਾਲੋਂ ਬੋਲੇ
ਮਾਰ ਲਓ ਮਾਰ ਲਓ ਇਹ ਕਹਿੰਦੇ ਸਿੰਘ ਉਸ ਪਾਸੇ ਨੂੰ ਟੁਰ ਪਏ ਮੁਰਿੰਡੇ ਵੱਲ ਨੂੰ ਅਕਾਲ ਹੀ ਅਕਾਲ ਅਕਾਲ ਹੀ ਅਕਾਲ ਸਤਿ ਸ੍ਰੀ ਅਕਾਲ ਕਹਿੰਦਿਆਂ ਜਕਾਰੇ ਗਜਾਉਂਦਿਆਂ ਸਿੰਘਾਂ ਨੇ ਤਿਆਰੀ ਕਰ ਲਈ
ਵਜਾਏ ਨਗਾਰੇ ਫਿਰ ਝੰਡੇ ਖੋਲੇ
ਨਗਾਰੇ ਵਜਾ ਲਏ ਸਿੰਘਾਂ ਦੇ ਨਗਾਰਿਆਂ ਤੇ ਚੋਭਾਂ ਵੱਜੀਆਂ ਝੰਡੇ ਨਿਸ਼ਾਨ ਝੁਲਾ ਲਏ
ਘੜੂਏ ਵਾਲਨ ਸਭ ਲੱਗ ਗਇਓ ਦਾਇਓ
ਜਿਹੜੇ ਉਹ ਘੜੂਏ ਵਾਲੇ ਸਿੰਘ ਸੀ ਉਹਨਾਂ ਦਾ ਦਾਲ ਲੱਗ ਗਿਆ ਨਾਲ ਵੀ ਅਸੀਂ ਤਾਂ ਅੱਗੇ ਚਾਹੁੰਦੇ ਸੀ ਮੁਰਿੰਡੇ ਦੇ ਰੰਗੜਾਂ ਨੂੰ ਸੋਧਾ ਲੱਗੇ
ਮਾਰ ਮਾਰ ਕਰ ਰੋਲੇ ਮਚਾਇਓ
ਉਹ ਵੀ ਨਾਲ ਰਲ ਗਏ ਮਾਰ ਲੋ ਕਰਦਿਆਂ ਉਹਨਾਂ ਵੀ ਰੋਲਾ ਮਚਾ ਦਿੱਤਾ
ਜੱਸਾ ਸਿੰਘ ਪੈ ਸਿੰਘ ਕਲਾਇਓ
ਜੱਸਾ ਸਿੰਘ ਜੀ ਖਾਲਸੇ ਨੂੰ ਲੈ ਕੇ ਥੋੜਾ ਅੱਗੇ ਲੰਘ ਗਏ ਸੀ ਮੁਰਿੰਡੇ ਚੋਂ ਨਿਕਲ ਕੇ ਤੇ ਇਹਨੇ ਨੂੰ ਪਿੱਛੋਂ ਸੁਨੇਹਾ ਭੇਜ ਦਿੱਤਾ ਸਰਦਾਰ ਜੱਸਾ ਸਿੰਘ ਜੀ ਦੇ ਕੋਲ
ਕਰਾਇਓ ਡੇਰਾ ਬੱਗੇ ਨਾ ਜਾਇਓ
ਆਖਿਆ ਸਰਦਾਰ ਜੱਸਾ ਸਿੰਘ ਜੀ ਨੂੰ ਜਥੇਦਾਰ ਸਾਹਿਬ ਫੌਜ ਲੈ ਕੇ ਅੱਗੇ ਨਾ ਜਾਓ ਹੁਣ ਅੱਗੇ ਜਾ ਕੇ ਡੇਰਾ ਨਾ ਕਰੋ
ਚੜਤ ਸਿੰਘ ਆਪ ਸੋ ਪਹੁੰਚਿਓ
ਚੜਤ ਸਿੰਘ ਸ਼ੁਕਰ ਚੱਕੀਆ ਉਹ ਵੀ ਇੰਨੇ ਨੂੰ ਉੱਥੇ ਆ ਪਹੁੰਚਿਆ
ਮਾਰੋ ਮੁਰੰਡੇ ਅਬ ਬਨੋ ਨਾ ਸੋਚਿਓ
ਚੜਤ ਸਿੰਘ ਜੀ ਵੀ ਕਹਿਣ ਲੱਗੇ ਜੱਸਾ ਸਿੰਘ ਜੀ ਨੂੰ ਕਿ ਜਥੇਦਾਰ ਸਾਹਿਬ ਹੁਣ ਆਪਾਂ ਨੂੰ ਮੁਰਿੰਡਾ ਮਾਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਵਧੀਕੀ ਕੀਤੀ ਆਪਾਂ ਤਾਂ ਲੰਘ ਚੱਲੇ ਸੀ ਪਰ ਉਹਨਾਂ ਰੰਗੜਾ ਨੇ ਵਧੀਕੀ ਕੀਤੀ ਆ ਹੁਣ ਇਹਨਾਂ ਵਧੀਕੀ ਕਰਨ ਵਾਲੇ ਮਲੇਛਾਂ ਨੂੰ ਸੋਧਾ ਲਾਣਾ ਜ਼ਰੂਰੀ ਹੈ
ਦੋਹੇਰਾ ਸ਼ਾਮ ਸਿੰਘ ਪੈ ਆਪ ਜਾ ਤੈ ਕਰੋੜਾ ਸਿੰਘ ਸਮਝਾਏ
ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲਿਆਂ ਕੋਲ ਵੀ ਭੇਜ ਦਿੱਤਾ ਸੁਨੇਹਾ ਕਿ ਮਹਾਰਾਜ ਮੁਰਿੰਡੇ ਤੇ ਹਮਲਾ ਕਰਨਾ ਪੈਣਾ ਫਿਰ ਉਹਨਾਂ ਦੇ ਨਾਲ ਕਰੋੜਾ ਸਿੰਘ ਜਿਹੜੇ ਮਿਸਲ ਕਰੋੜ ਸਿੰਘੀਆਂ ਦੇ ਜਥੇਦਾਰ ਸਨ ਕਰੋੜਾ ਸਿੰਘ ਦੇ ਕੋਲ ਵੀ ਜਾ ਕੇ ਗੱਲ ਸਮਝਾਈ
ਸਭ ਬਿਰਤੰਤ ਸੁਣਾਏ ਕਹਿ ਅੱਲੋ ਦਿਓ ਕਰਾਏ
ਸਾਰੇ ਜਥੇਦਾਰਾਂ ਨੂੰ ਸਾਰਾ ਬਿਰਤਾਂਤ ਸੁਣਾਇਆ ਕਿ ਕਿਵੇਂ ਨਾ ਰੰਗੜਾ ਨੇ ਭੈੜੇ ਬੋਲ ਬੋਲੇ ਨੇ ਪਾਣੀ ਪੀਣ ਗਏ ਸਿੰਘਾਂ ਨੂੰ ਭੈੜੇ ਬੋਲ ਕਬੋਲ ਕਹੇ ਨੇ ਤੇ ਇੱਕ ਸਿੰਘ ਤੇ ਗੋਲੀ ਵੀ ਚਲਾ ਦਿੱਤੀ ਹੈ ਜ਼ਖਮੀ ਹੋ ਗਿਆ ਸਿੰਘ ਏਦਾਂ ਸਾਰੇ ਜਥੇਦਾਰਾਂ ਨੂੰ ਇਹ ਗੱਲ ਸਮਝਾ ਕੇ ਸਾਰਿਆਂ ਨੂੰ ਤਿਆਰ ਕਰਾ ਕੇ ਮੁਰਿੰਡੇ ਤੇ ਹਮਲਾ ਕਰਵਾਇਆ ਹੈ
ਹਰੀ ਸਿੰਘ ਭੰਗੀ ਮੁੜ ਆਇਓ
ਭੰਗੀਆਂ ਦੀ ਮਿਸਲ ਸੀ ਜਥੇਦਾਰ ਹਰੀ ਸਿੰਘ ਜੀ ਭੰਗੀ ਹੋਏ, ਬੜੇ ਜਰਨੈਲ ਸਨ, ਯੋਧੇ ਸਨ, ਤੇ ਭੰਗੀ ਇਹਨਾਂ ਨੂੰ ਕਹਿੰਦੇ ਸਨ। ਭੰਗੀ ਕਿਉਂਕਿ ਇਹ ਭੰਗ ਘੋਟ ਕੇ ਵੀ ਛਕ ਲੈਂਦੇ ਸੀ, ਇਸ ਕਰਕੇ ਇਹਨਾਂ ਦਾ ਨਾਂ ਭੰਗੀ ਪੈ ਗਿਆ ਸੀ। ਤੋ ਹਰੀ ਸਿੰਘ ਭੰਗੀ ਜਿਹੜੇ ਭੰਗੀਆਂ ਦੇ ਮਿਸਲ ਦੇ ਜਥੇਦਾਰ ਹੋਏ, ਬੜੇ ਯੋਧੇ ਸੂਰਮੇ ਸਨ, ਇਹ ਵੀ ਮੁੜ ਕੇ ਆ ਗਏ ਆਪਣੀ ਮਿਸਲ ਨਾਲ ਲੈ ਕੇ।
ਨਾਥ ਨਕਈ ਕਰਮ ਸਿੰਘ ਝਾਇਓ,
ਕਈਆਂ ਦੀ ਮਿਸਲ ਜਿਹਦਾ ਜਥੇਦਾਰ ਨੱਕੇ ਦੇਸ਼ ਦੇ ਰਹਿਣ ਵਾਲੇ, ਨੱਕੇ ਦਾ ਦੇਸ਼ ਹੈ ਨਾ, ਉਧਰ ਦੇ ਦੇਸ਼ ਦੇ ਰਹਿਣ ਕਰਕੇ ਉਹਨਾਂ ਦੀ ਮਿਸਲ ਦਾ ਨਾਂ ਪੈ ਗਿਆ ਨਕਈ। ਉਥੋਂ ਦਾ ਰਹਿਣ ਵਾਲਾ ਸੀ ਕਰਮ ਸਿੰਘ, ਕਰਮ ਸਿੰਘ ਨੱਕੇ ਦੀ ਜਿਹੜਾ ਮਿਸਲ ਦਾ ਨਕਈਆਂ ਦਾ ਜਥੇਦਾਰ ਸੀ, ਉਹਨੇ ਵੀ ਹਮਲਾ ਬੋਲਿਆ।
ਉੱਥੇ ਮੋਹਰੇ ਰਾਮਗੜੀਏ ਮੁੜੇ,
ਰਾਮਗੜੀਏ ਸਰਦਾਰ ਜੱਸਾ ਸਿੰਘ ਜੀ, ਰਾਮਗੜੀਏ ਵੀ ਬੜੇ ਜਰਨੈਲ ਯੋਧੇ ਸਾਰੇ ਅੱਗੇ ਅੱਗੇ ਜਾ ਰਹੇ ਸੀ। ਇਹਨਾਂ ਨੇ ਜਦੋਂ ਸੁਣਿਆ ਕਿ ਮੋਰਿੰਡੇ ਤੇ ਸਾਰਿਆਂ ਨੇ ਹਮਲਾ ਬੋਲ ਦਿੱਤਾ, ਇਹਨਾਂ ਵੀ ਘੋੜੇ ਮੋੜ ਲਏ, ਇਹਨਾਂ ਵੀ ਹਮਲੇ ਦੀ ਤਿਆਰੀ ਕਰ ਲਈ।
ਮੁੜੇ ਜੋ ਮਜ਼ਬੀ ਜੋੜੇ ਜੁੜੇ,
ਜਿਹੜੀ ਮਜ਼ਬੀਆਂ ਦੀ ਸਿੰਘਾਂ ਦੀ ਮਿਸਲ ਸੀ, ਬਾਬਾ ਵੀਰ ਸਿੰਘ ਜੀ ਧੀਰ ਸਿੰਘ ਹੋਣਾ ਦੀ ਮਿਸਲ, ਉਹਨਾਂ ਨੇ ਵੀ ਹੱਲਾ ਬੋਲ ਦਿੱਤਾ ਤਿਆਰੀ ਕਰਕੇ।
ਆਇਓ ਕਨਈਓ ਸੁਣ ਸੋ ਆਵਾਜ਼,
ਸਾਰੀਆਂ ਫੌਜਾਂ ਨੇ ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ, ਧੌਂਸਿਆਂ ਦੀ ਆਵਾਜ਼ ਸੁਣੀ, ਸਿੰਘ ਜਿਹੜੇ ਅੱਗੇ ਲੰਘ ਗਏ ਸੀ ਉਹਨਾਂ ਵੀ ਘੋੜੇ ਪਿਛਾਂ ਨੂੰ ਮੋੜ ਲਏ।
ਸਿੰਘਪੁਰੀਏ ਵੀ ਕਰੈ ਸੋ ਕਾਜ,
ਨਵਾਬ ਕਪੂਰ ਸਿੰਘ ਜੀ ਦੇ ਜਿਹੜੇ ਨਾਲ ਦੇ ਸਾਥੀ ਸਨ, ਜਿਹਨਾਂ ਨੂੰ ਫੈਜ਼ਲਪੁਰੀਆਂ ਦੀ ਮਿਸਲ ਵੀ ਕਹਿੰਦੇ ਨੇ, ਸਿੰਘਪੁਰੀਆਂ ਦੀ ਮਿਸਲ ਵੀ ਕਹਿੰਦੇ ਨੇ, ਉਹਨਾਂ ਵੀ ਨਾਲ ਹੱਲਾ ਬੋਲਿਆ।
ਡੱਲੇ ਵਾਲੀਏ ਥੋਜੋ,
ਡੱਲੇ ਵਾਲੀਆਂ ਮਿਸਲ ਦੇ ਜਿਹੜੇ ਜਥੇਦਾਰ ਸਨ,
ਤਾਰਾ ਸਿੰਘ ਤੇ ਬਾਰ ਨਾ ਕੋ,
ਬਾਬਾ ਤਾਰਾ ਸਿੰਘ ਜੀ ਨਾਲ ਸੀ ਡੱਲੇ ਵਾਲੀਆਂ ਮਿਸਲ ਦੇ ਜਥੇ, ਉਹਨਾਂ ਦਾ ਤਾਂ ਗੜਵਾਈ ਸਿੰਘ ਸੀ ਜਿਹਦੇ ਤੇ ਗੋਲੀ ਚਲਾਈ ਇਹਨਾਂ ਨੇ, ਉਹਨਾਂ ਨੇ ਵੀ ਹੱਲਾ, ਉਹਨਾਂ ਸਭ ਤੋਂ ਪਹਿਲਾਂ ਹਮਲਾ ਬੋਲਿਆ।
ਸੋਡੀ ਬੇਬੀ ਸ਼ਹੀਦ ਪਚੰਗੇ,
ਸ਼ਹੀਦਾਂ ਦੀ ਮਿਸਲ, ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮਿਸਲ ਸੀ ਨਾ, ਸ਼ਹੀਦਾਂ ਦੀ ਮਿਸਲ ਕਹਿੰਦੇ, ਉਹਦੇ ਚ ਨਿਹੰਗ ਸਿੰਘ ਫੌਜਾਂ ਸਨ ਜ਼ਿਆਦਾ, ਉਹ ਸ਼ਹੀਦੀ ਮਿਸਲ ਦੇ ਜਿਹੜੇ ਸਿੰਘ ਸਨ, ਭੁਜੰਗੀ ਬੇਦੀ ਸੋਢੀ, ਇਹਨਾਂ ਸਾਰਿਆਂ ਨੇ ਹੱਲਾ ਬੋਲਿਆ।
ਨਿਹੰਗ ਅੰਮ੍ਰਿਤਸਰ ਮਨੀ ਸੋ ਚੰਗੇ,
ਜਿਹੜੇ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰੀਆਂ ਦਾ ਜਥਾ ਸੀ, ਉਹਨਾਂ ਨੇ ਹਮਲਾ ਕੀਤਾ, ਨਿਹੰਗ ਸਿੰਘ ਨਾਲ ਸਨ, ਮਨੀ ਸੋ ਚੰਗੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਕੋਲ ਪੜ੍ਹਨ ਵਾਲੇ ਸਿੰਘ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਦੇ, ਉਹਨਾਂ ਵੀ ਹੱਲਾ ਬੋਲਿਆ ਨਾਲ।
ਨਿਸ਼ਾਨਨ ਵਾਲ ਨਿਸ਼ਾਨ ਦੇ ਖੋਲੇ,
ਇਹਨਾਂ ਸਾਰਿਆਂ ਨੇ ਆਪੋ ਆਪਣੇ ਨਿਸ਼ਾਨ ਖੋਲ ਦਿੱਤੇ, ਨਿਸ਼ਾਨ ਨਗਾਰੇ ਬਜਾ ਦਿੱਤੇ।
ਨੁਕਰ ਚੱਕੀਏ ਵੀ ਮਾਰ ਮਾਰ ਬੋਲੇ,
ਚੱਕੀਆਂ ਦੀ ਮਿਸਲ ਸੀ, ਚੜ੍ਹਤ ਸਿੰਘ ਜਰਨੈਲ ਇਹਨਾਂ ਦਾ ਨਾਲ ਸੀ, ਇਹਨਾਂ ਵੀ ਮਾਰੋ ਮਾਰ ਕਰਦਿਆਂ ਮੋਰਿੰਡੇ ਤੇ ਹੱਲਾ ਬੋਲਿਆ।
ਦੋਹੇਰਾ ਸਾਹਿਬ ਜ਼ਾਦਾ ਇਹਨਾਂ ਨੇ ਜਿਨੇ ਥੋ ਫੜਾਏ,
ਜਿੰਨੀਆਂ ਮਿਸਲਾਂ ਸਭ ਇਕੱਠੀਆਂ ਹੋ ਗਈਆਂ ਤੇ ਜਥਿਆਂ ਨੇ ਸਾਰਿਆਂ ਨੇ ਰਲ ਕੇ ਹੱਲਾ ਬੋਲਿਆ ਮੋਰਿੰਡੇ ਤੇ, ਸਭ ਦੇ ਅੰਦਰ ਇੱਕੋ ਵੱਡਾ ਰੋਸ ਸੀ ਕਿ ਇਹੀ ਹਨ ਉਹ ਮੋਰਿੰਡੇ ਵਾਲੇ ਜਿਨ੍ਹਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਫੜਾਇਆ ਸੀ। ਇਹ ਸੁਣ ਕੇ ਤਾਂ ਸਿੰਘਾਂ ਨੂੰ ਰੋਸ ਜਾਗਦਾ ਸੀ, ਵੀਰ ਰਸ ਜਾਗਦਾ ਸੀ, ਜਦੋਂ ਸੁਣਦੇ ਸਨ ਨਾ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਬੱਚਿਆਂ ਨੂੰ, 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਇਹਨਾਂ ਸ਼ਹੀਦ ਕਰਵਾਇਆ, ਇਹ ਸੁਣਦਿਆਂ ਚਿੱਤ ਚੜ ਜਾਂਦੇ ਸਿੰਘਾਂ ਨੂੰ, ਰੋਸ ਵਿੱਚ ਆ ਕੇ ਕਚੀਚੀਆਂ ਵੱਟਦੇ ਪੈ ਗਏ।
ਸਭੈ ਪਛਾਣ ਮੋਰਿੰਡੇ ਪਰੇ ਚੁਫੇਰਿਓ ਧਾਏ,
ਚਾਰੇ ਪਾਸਿਓ ਚੁਫੇਰਿਓ ਮੋਰਿੰਡੇ ਨੂੰ ਹਮਲਾ ਬੋਲ ਦਿੱਤਾ ਖਾਲਸੇ ਨੇ ਸਮਾਂ ਵਿਚਾਰ ਕੇ।
ਜਿਮ ਜਲ ਰੁੜ ਤੋਂ ਨੀਚੇ ਆਵੇ,
ਜਿਵੇਂ ਪਾਣੀ ਉਚਾਈ ਤੋਂ ਥੱਲੇ ਨੂੰ ਰੁੜਦਾ ਚੱਲਿਆ ਆਉਂਦਾ ਹੈ,
ਜਹਾਜ਼ ਡੁੱਬੇ ਤੇ ਜਲ ਮਗ ਪਾਵੇ,
ਜਹਾਜ਼ ਪਾਣੀ ਦੇ ਵਿੱਚ ਡੁੱਬ ਜਾਂਦਾ ਨਾ ਹੌਲੇ ਹੌਲੇ ਕਰਕੇ, ਆਲੇ ਦੁਆਲੇ ਪਾਣੀ ਪੈ ਜਾਂਦਾ ਜਹਾਜ਼ ਵਿੱਚ, ਏਦਾਂ ਮੋਰਿੰਡੇ ਦੇ ਚਾਰੇ ਪਾਸਿਓ ਖਾਲਸੇ ਨੇ ਹੱਲਾ ਬੋਲ ਦਿੱਤਾ, ਮੋਰਿੰਡਾ ਵਿੱਚ ਜਹਾਜ਼ ਵਾਂਗੂ ਡੁੱਬਦਾ ਨਜ਼ਰ ਆ ਰਿਹਾ।
ਲੜੈ ਮਰੈ ਸਿੰਘ ਪਿੰਡ ਕੋ ਆਵੇ,
ਹੁਣ ਜਿਹੜੇ ਸਿੰਘ ਨੇ ਉਹ ਲੜਨ ਵਾਸਤੇ ਮਰਨ ਵਾਸਤੇ ਤਿਆਰੀ ਕਰਕੇ ਪਿੰਡ ਮੋਰਿੰਡੇ ਵੱਲ ਆ ਰਹੇ ਨੇ।
ਬਾਹਰ ਲੱਭੇ ਸੋ ਮਾਰ ਗਵਾਵੇ,
ਮੋਰਿੰਡੇ ਦਾ ਜਿਹੜਾ ਕੋਈ ਰੰਗੜ ਬਾਹਰ ਦਿਸ ਗਿਆ ਨਾ, ਪਹਿਲਾਂ ਸ਼ਹਿਰ ਦੇ ਨਗਰ ਤੋਂ ਬਾਹਰ ਜਿਹੜਾ ਕਿਸੇ ਸਿੱਖ ਦੇ ਹੱਥ ਆਇਆ, ਸਿੰਘਾਂ ਝਟਕਾ ਦਿੱਤਾ, ਮੁੜ ਕੇ ਉਹਨੂੰ ਪਿੰਡ ਜਾਣ ਜੋਗਾ ਨਹੀਂ ਛੱਡਿਆ।
ਆਕੀ ਭੇਜ ਵੱਡੇ ਗ੍ਰਾਮ,
ਵੱਡਾ ਪਿੰਡ ਸੀ ਮੋਰਿੰਡੇ ਦਾ ਅੰਦਰ ਵੱਡਾ, ਕਿਉਂਕਿ ਪੁਰਾਣਾ ਸ਼ਹਿਰ ਸੀ, ਅੰਦਰ ਕਿਲ੍ਹਾ ਵੀ ਬਣਿਆ ਹੋਇਆ ਸੀ, ਉਹਦੇ ਵਿੱਚ ਜਿਹੜੇ ਮੁਰਿੰਡੇ ਦੇ ਬਹੁਤੇ ਰੰਗੜ ਸਨ ਉਹ ਜਾ ਕੇ ਆਕੀ ਹੋ ਗਏ।
ਵੱਡੀ ਖਾਈ ਸੀ ਕੰਧ ਵੱਡ ਥਾਮ,
ਕਿਲਾ ਸੀ ਅੰਦਰ ਬਣਿਆ ਜਿੰਨੇ ਰੰਗੜ ਸਾਰੇ ਕਿਲੇ ਚ ਜਾ ਵੜੇ। ਕਿਲਾ ਬੜਾ ਮਜ਼ਬੂਤ ਸੀ, ਆਲੇ ਦੁਆਲੇ ਖਾਈ ਜਿਹੜੀ ਸੀ ਕਿਲੇ ਦੀ ਉਹ ਬੜੀ ਡੂੰਘੀ ਸੀ, ਕੰਧ ਬੜੀ ਮਜ਼ਬੂਤ ਸੀ।
ਭੇੜ ਪੱਟ ਹੋ ਅੰਦਰ ਖੜੇ,
ਕਿਲੇ ਦਾ ਦਰਵਾਜ਼ਾ ਭੇੜ ਕੇ ਜਿੰਨੇ ਰੰਗੜ ਸਨ ਅੰਦਰ ਜਾ ਵੜੇ, ਕਿਲੇ ਦੇ ਵਿੱਚ ਜਾ ਵੜੇ ਸਿੰਘਾਂ ਦਾ ਮੁਕਾਬਲਾ ਕਰਨ ਲਈ।
ਕੀ ਕੰਧ ਕੋ ਸਕੈ ਨ ਚੜੇ,
ਸਿੰਘ ਜਦੋਂ ਕਿਲੇ ਦੇ ਕੋਲ ਆਏ ਉਧਰੋਂ ਇਹ ਵੀ ਡਰ ਸੀ ਕਿ ਸਰਹੰਦ ਤੋਂ ਫੌਜ ਨਾ ਆ ਜਾਏ, ਕਾਬਲੀਆਂ ਦੀ ਫੌਜ ਉੱਥੇ, ਗੰਧਾਰੀਆਂ ਤੇ ਗਿਲਜਿਆਂ ਦੀ ਫੌਜ ਆ, ਜੇ ਰਾਤ ਤੋਂ ਪਹਿਲਾਂ ਕਿਲਾ ਨਾ ਮਾਰਿਆ ਗਿਆ ਉਹਨਾਂ ਹਮਲਾ ਬੋਲ ਦੇਣਾ ਉਧਰੋਂ, ਵਿੱਚੇ ਛੱਡ ਕੇ ਜਾਵਾਂਗੇ ਤਾਂ ਸਾਡੀ ਬੇਇੱਜ਼ਤੀ ਹੋਵੇਗੀ। ਏਦਾਂ ਸਿੰਘਾਂ ਨੇ ਵਿਚਾਰ ਕੀਤੀ ਤੇ ਵੇਖਿਆ ਕਿ ਕਿਲੇ ਦੀਆਂ ਕੰਧਾਂ ਬੜੀਆਂ ਉੱਚੀਆਂ ਨੇ, ਚੜਿਆ ਨਹੀਂ ਜਾ ਸਕਦਾ।
ਡੂੰਗੀ ਖਾਈ ਵੱਡ ਉੱਚੋ ਕੋਟ,
ਆਲੇ ਦੁਆਲੇ ਜਿਹੜੀ ਖਾਈ ਆ ਉਹ ਬੜੀ ਡੂੰਗੀ ਆ ਔਰ ਕਿਲਾ ਬੜਾ ਉੱਚਾ ਹੈ।
ਗੁਮਾਨ ਕੀ ਉਹ ਰੰਗਣਨ ਜੋਤ,
ਕਿਲੇ ਦਾ ਗੁਮਾਨ ਕਰਕੇ ਤੇ ਰੰਗੜਾ ਨੇ ਖਾਲਸੇ ਨਾਲ ਪੰਗਾ ਲਿਆ ਸੀ। ਇਸੇ ਕਿਲੇ ਦਾ ਤਾਂ ਉਹਨਾਂ ਨੂੰ ਮਾਣ ਸੀ ਵੀ ਸਾਡੇ ਕੋਲ ਕਿਲਾ, ਸਿੰਘ ਕਿਲਾ ਕਿਵੇਂ ਤੋੜ ਦੇਣਗੇ। ਕਿਲੇ ਦਾ ਹੀ ਗੁਮਾਨ ਕਰਕੇ ਇਹਨਾਂ ਨੇ ਖਾਲਸੇ ਦੇ ਨਾਲ ਇਸ ਤਰ੍ਹਾਂ ਦਾ ਵਿਰੋਧ ਕੀਤਾ ਹੈ।
ਨਿਕਲੇ ਉਹਨਾਂ ਸਿੰਘ ਜੋ ਖਾਈ ਪਏ,
ਸਿੰਘਾਂ ਨੇ ਯਤਨ ਕੀਤਾ, ਖਾਈ ਜਿਹੜੀ ਸੀ ਕਿਲੇ ਦੇ ਬਾਹਰ ਖਾਈ ਚ ਪਾਣੀ ਭਰਿਆ ਹੁੰਦਾ, ਉਹਦੇ ਵਿੱਚ ਕਈ ਸਿੰਘਾਂ ਨੇ ਛਾਲ ਮਾਰੀ ਕਿ ਪਾਰ ਜਾ ਕੇ ਕੰਧ ਨੂੰ ਹੱਥ ਪਾ ਕੇ ਉੱਤੇ ਚੜ੍ਹਨ ਦਾ ਯਤਨ ਕਰੀਏ, ਪਰ ਖਾਈ ਇੰਨੀ ਡੂੰਘੀ ਸੀ ਕਿ ਕਈ ਸਿੰਘ ਉਸ ਖਾਈ ਚ ਡੁੱਬ ਗਏ, ਕਈ ਸਿੰਘ ਉਹਦੇ ਵਿੱਚ ਡੁੱਬ ਕੇ ਸ਼ਹੀਦੀਆਂ ਪਾ ਕੇ ਬਾਹਰ ਨੀ ਨਿਕਲੇ।
ਅੱਗੇ ਕੋਟਬੋ ਦਿਸੈ ਉੱਚੇ,
ਵੀ ਅੱਗੇ ਕਿਲਾ ਹੀ ਬੜਾ ਉੱਚਾ, ਖਾਈ ਚ ਵੜਦੇ ਤੇ ਖਾਈ ਚ ਵੜ ਕੇ ਤੇ ਕੰਧ ਹੋਰ ਬੜੀ ਉੱਚੀ ਨਜ਼ਰ ਆਉਂਦੀ ਹੈ।
ਤਬੈ ਸਰਦਾਰਨ ਇਮ ਠਹਿਰਾਏ, ਸਿਰਹੰਦ ਕੋ ਸੈ ਅੱਠ ਨੌ ਪਾਏ।
ਹੁਣ ਜਿੰਨੇ ਸਰਦਾਰ ਸੀ ਪੰਥ ਦੇ, ਜੱਸਾ ਸਿੰਘ ਜੀ ਆਲੂ ਵਾਲੀ ਆ, ਜੱਸਾ ਸਿੰਘ ਜੀ ਰਾਮਗੜੀ ਆ, ਭਾਈ ਕਰਮ ਸਿੰਘ ਜੀ ਨਕਈ ਮਿਸਲਾਂ ਵਾਲੇ, ਔਰ ਨਵਾਬ ਕਪੂਰ ਸਿੰਘ ਜੀ, ਸਾਰੇ ਜਥੇਦਾਰਾਂ ਨੇ, ਸਰਦਾਰ ਸ਼ਾਮ ਸਿੰਘ ਜੀ, ਸਰਦਾਰ ਤਾਰਾ ਸਿੰਘ ਜੀ, ਇਹਨਾਂ ਸਾਰਿਆਂ ਨੇ ਹੁਣ ਵਿਚਾਰ ਕੀਤੀ ਕਿ ਇੱਥੋਂ ਸਰਹੰਦ ਸ਼ਹਿਰ ਤਕਰੀਬਨ 8-9 ਕੋਹ ਦੀ ਵਾਟ ਤੇ ਮੁਰਿੰਡੇ ਤੋਂ।
ਮਤ ਦੁਰਾਨੀ ਪਰੇ ਆਏ,
ਸਾਰੇ ਕੀਤੀ ਸਿੰਘਾਂ ਨੇ ਕਿ ਖਾਲਸਾ ਜੀ ਕਿਤੇ ਐਸਾ ਨਾ ਹੋਵੇ ਕਿ ਇਧਰੋਂ ਸਰਹੰਦ ਤੋਂ ਫੌਜਾਂ ਆ ਜਾਣ, ਕਿਉਂਕਿ ਸਰਹੰਦ ਵਿਚ ਦੁਰਾਨੀ ਬੈਠੇ ਨੇ, ਗਿਲਜੇ ਬੈਠੇ ਨੇ, ਜੈਨ ਖਾਂ ਬੈਠਾ, ਉਹ ਕਿਤੇ ਖਾਲਸੇ ਤੇ ਹਮਲਾ ਕਰਕੇ ਨਾ ਆ ਪਵੇ।
ਕੋ ਰੱਖਿਓ ਪਾਏ,
ਉਹ ਹਮਲਾ ਕਰੇ ਉਹਦੇ ਹਮਲੇ ਤੋਂ ਪਹਿਲਾਂ ਸਾਨੂੰ ਉਹਦਾ ਹਮਲਾ ਰੋਕਣ ਦਾ ਉਪਾਅ ਕਰ ਲੈਣਾ ਚਾਹੀਦਾ, ਪਹਿਲਾਂ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ।
ਦੋਹੇਰਾ ਸਭ ਚੜ੍ਹਤ ਸਿੰਘ ਨੇ ਉੱਚ ਕਹੋ, ਸਾਨੂੰ ਇਧਰ ਖੜਾਓ।
ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਬੋਲੇ ਸਾਰੇ ਸਿੰਘਾਂ ਵਿਚ ਹੱਥ ਜੋੜ ਕੇ, ਖਾਲਸਾ ਜੀ ਮੈਨੂੰ ਆਗਿਆ ਬਖਸ਼ੋ, ਮੈਂ ਸਰਹੰਦ ਵਾਲੇ ਪਾਸੇ ਖਲੋਂਦਾ, ਉਧਰੋਂ ਜੇ ਸਰਹੰਦ ਤੋਂ ਫੌਜ ਆਏਗੀ ਉਹਦਾ ਅੱਗਾ ਰੋਕਣ ਦੀ ਜਿੰਮੇਵਾਰੀ ਮੇਰੀ, ਮੈਂ ਨੀ ਉਹਨਾਂ ਨੂੰ ਅੱਗੇ ਆਉਣ ਦਿੰਦਾ। ਚੜ੍ਹਤ ਸਿੰਘ ਨੇ ਬੜੀ ਬਹਾਦਰੀ ਨਾਲ ਖਾਲਸੇ ਨੂੰ ਇਹ ਗੱਲ ਕਹੀ ਕਿ ਮੈਨੂੰ ਇਧਰ ਖੜਾ ਕਰ ਦਿਓ ਜਿਧਰੋਂ ਸਰਹੰਦ ਫੌਜ ਆ ਸਕਦੀ ਹੈ।
ਗਿਲਜਨ ਚਿੰਤਾ ਨਾ ਕਰੋ, ਮਰੰਡੋ ਮਾਰ ਮੁਖਲਾਓ।
ਖਾਲਸਾ ਜੀ ਗਿਲਜਿਆਂ ਦੀ ਤੁਸੀਂ ਪਰਵਾਹ ਨਾ ਕਰੋ, ਜੇ ਗਿਲਜੇ ਆਉਣਗੇ ਨਾ ਸਰਹੰਦ ਤੋਂ ਚੜ੍ਹ ਕੇ, ਬਸ ਆਉਂਦੇ ਦਿਸਣਗੇ, ਮੁੜ ਕੇ ਨਜ਼ਰ ਨਹੀਂ ਆਉਣਗੇ ਕਿੱਥੇ ਗਏ ਨੇ, ਆਉਂਦੇ ਤਾਂ ਦਿਸਣਗੇ ਮੁੜ ਕੇ ਕਿੱਧਰ ਚਲੇ ਗਏ ਨੇ ਉਹ ਨਹੀਂ ਦਿਸਣ ਲੱਗੇ। ਤੁਸੀਂ ਮੁਰਿੰਡਾ ਮਾਰੋ, ਗਿਲਜਿਆਂ ਦਾ ਫਿਕਰ ਛੱਡ ਦਿਓ, ਉਹਨਾਂ ਨੂੰ ਮੈਂ ਸਾਂਭਾਂਗਾ।
ਤਬ ਜਗਤ ਸਿੰਘ ਨੇ ਐਸੀ ਉਚਾਰਾ, ਇਧਰੋਂ ਜ਼ਿੰਮਾ ਆਏ ਹਮਾਰਾ।
ਜਗਤ ਸਿੰਘ ਨੇ ਬੜੀ ਦਲੇਰੀ ਨਾਲ ਇਹ ਗੱਲ ਕਹੀ, ਜ਼ਿੰਮੇਵਾਰੀ ਨਾਲ ਇਹ ਗੱਲ ਕਹੀ, ਖਾਲਸਾ ਜੀ ਇਧਰਲੇ ਪਾਸੇ ਦਾ ਜ਼ਿੰਮਾ ਮੇਰਾ, ਸਰਹੰਦ ਤੋਂ ਫੌਜ, ਸਰਹੰਦੀ ਫੌਜ ਆਉਂਦੀ ਹੈ, ਜੈਨ ਖਾਂ ਆਉਂਦਾ, ਗਿਲਜੇ ਆਉਂਦੇ ਨੇ, ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਹੈ, ਤੁਸੀਂ ਇਧਰ ਮੁਰਿੰਡਾ ਸਾਂਭੋ, ਤੁਸੀਂ ਮੁਰਿੰਡੇ ਤੇ ਹਮਲਾ ਕਰਕੇ ਇਹਨਾਂ ਨੂੰ ਸੋਧਾ ਲਾਓ।
ਇਮਕੈ ਸਿੰਘ ਜੀ ਉੱਤ ਵੱਲ ਗਏ।
ਸਿੰਘ ਦੀ ਦਲੇਰੀ ਸੁਣ ਕੇ ਸਿੱਘਾਂ ਇਹਨੂੰ ਥਾਪੜਾ ਦਿੱਤਾ, ਕਿਹਾ ਵਾਹ ਤੇਰੇ ਜਰਨੈਲ ਬਹਾਦਰ ਯੋਧੇ ਦੇ, ਏਦਾਂ ਦੇ ਚਾਹੀਦੇ ਨੇ ਸੂਰਮੇ। ਹੋਰ ਹੱਲਾ ਸ਼ੇਰੀ ਦੇ ਕੇ ਚੜ੍ਹਤ ਸਿੰਘ ਦਾ ਉਹਦੇ ਸਮੇਤ ਜਿੰਨੀ ਸ਼ੁਕਰ ਚੱਕੀਆਂ ਦੀ ਮਿਸਲ ਸੀ ਹੋਰ ਕੁਝ ਸਿੰਘਾਂ ਦਾ ਜਥਾ ਦੇ ਕੇ ਸਰਹੰਦ ਵਾਲੇ ਪਾਸੇ ਨੂੰ ਖੜਾ ਕਰ ਦਿੱਤਾ ਕਿ ਜੇ ਸਰਹੰਦ ਤੋਂ ਫੌਜ ਆਵੇ ਤੇ ਉਹਨੂੰ ਤੂੰ ਰੋਕਣਾ ਹੈ।
ਆ ਗਏ ਗਿਲਜਨ ਕੋ ਡਰ ਪਏ,
ਉਧਰ ਗਿਲਜਿਆਂ ਨੂੰ ਵੀ ਡਰ ਪੈ ਗਿਆ।
ਆਈ ਆਈ ਉਧਰ ਹੋਏ,
ਆਵਾਵਾਈ ਦੀ ਗੱਲ ਚੱਲ ਪਈ, ਉਧਰ ਗਿਲਜਿਆਂ ਨੂੰ ਸਰਹੰਦ ਚ ਡਰ ਪੈ ਗਿਆ ਵੀ ਸਿੰਘ ਸਾਡੇ ਤੇ ਆ ਗਏ ਨੇ। ਉਧਰੋਂ ਇਧਰ ਸਿੰਘਾਂ ਦੇ ਵਿੱਚ ਇੱਦਾਂ ਦਾ ਰੌਲਾ ਪੈ ਗਿਆ ਕਿ ਗਿਲਜੇ ਆ ਗਏ ਨੇ, ਗਿਲਜੇ ਹਮਲਾ ਕਰਕੇ ਆ ਗਏ ਨੇ। ਇੱਦਾਂ ਦੋਹਾਂ ਪਾਸੋਂ ਆਵਾਵਾਈ ਹੋ ਰਹੀ ਹੈ।
ਉਤੋਂ ਦੋ ਵੱਲੋਂ ਡਰ ਤੇ ਸੋਏ,
ਪਾਸੇ ਹੁਣ ਡਰ ਬਣਿਆ ਹੋਇਆ।
ਅਬ ਉਧਰ ਕੀ ਸੁਣੋ ਸੋ ਬਾਤ,
ਉਧਰ ਦੀ ਗੱਲ ਸੁਣੋ ਮਰਿੰਡੇ ਵਾਲਿਆਂ ਦੀ।
ਕਹੋ ਮੁਸਲੇ ਸਭ ਕਰੀਏ ਘਾਤ,
ਨੇ ਹੁਣ ਵਿਚਾਰ ਕੀਤੇ ਖਾਲਸਾ ਜੀ ਇਸ ਮਰਿੰਡੇ ਸ਼ਹਿਰ ਵਿਚ ਕੋਈ ਮੁਸਲਾ ਨਹੀਂ ਛੱਡਣਾ ਜਿੰਨੇ ਦਿਸ ਪੈਣ, ਕਿਉਂਕਿ ਸਾਰੇ ਦੋਖੀ ਨੇ ਪੰਥ ਦੇ ਨਾਲ ਵਿਰੋਧ ਰੱਖਣ ਵਾਲੇ, ਜਿੰਨੇ ਦਿਸ ਜਾਣ ਕਿਸੇ ਨੂੰ ਨਹੀਂ ਛੱਡਣਾ।
ਬੋਦੀ ਵਾਲਨ ਦੇਖ ਰੱਖ ਲਿਓ, ਬਿਨ ਬੋਦੀਓ ਸਿਰ ਦੂਰ ਕਰਿਓ।
ਜਿਹਦੇ ਸਿਰ ਤੇ ਬੋਦੀ ਹੋਵੇ ਜਾਂ ਗਲ ਚ ਜਨੇਊ ਪਾਇਆ ਹੋਵੇ ਉਹਨੂੰ ਛੱਡਣਾ, ਬਾਕੀ ਜਿਹੜਾ ਦਿਸ ਜੇ ਬੋਦੀ ਤੋਂ ਜਨੇਊ ਤੋਂ ਬਿਨਾਂ ਵੱਢਦੇ ਚਲੇ ਜਾਣਾ, ਕੱਟਦੇ ਚਲੇ ਜਾਣਾ, ਉਹਨੂੰ ਨਹੀਂ ਰੱਖਣਾ।
ਜੋ ਖਾਲਸੇ ਕਰ ਲਈ ਅਰਦਾਸ,
ਇਹ ਖਾਲਸੇ ਨੇ ਅਰਦਾਸ ਕੀਤੀ, ਅਰਦਾਸਾ ਸੋਧਿਆ ਕਿ ਇਸ ਪਿੰਡ ਚ ਕੋਈ ਤੁਰਕ ਮਲੇਛ ਨਹੀਂ ਛੱਡਣਾ, ਸਾਰੇ ਰੰਗੜ ਮਾਰ ਮੁਕਾਣੇ ਨੇ।
ਬਜਾਏ ਨਗਾਰੇ ਹੋਏ ਚੋਪਾ,
ਸਿੰਘਾਂ ਨਗਾਰੇ ਬਜਾ ਲਏ, ਚੋ ਪਾਸਿਓ ਹੋ ਗਏ, ਮੁਰਿੰਡੇ ਦੇ ਚਾਰੇ ਪਾਸਿਓ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ।
ਅਬ ਸਿੰਘਨ ਕੋ ਚੜਿਓ ਚਾਓ,
ਸਿੰਘਾਂ ਨੂੰ ਚਾਓ ਚੜ ਗਿਆ। ਉਧਰ ਜੰਗ ਦੇ ਵਿਚ ਤਾਂ ਸਿੰਘਾਂ ਨੂੰ ਚਾਓ ਚੜਦਾ ਨਾ, ਸਾਹਿਬ ਦਾ ਗੁਰਬਾਣੀ ਦਾ ਮਹਾਂਵਾਕ ਹੈ, ਰਣ ਸੂਰੇ ਚਿੱਤ ਹੁਲਾਸ। ਕਹਿੰਦੇ ਜਦੋਂ ਸੂਰਮਾ ਜੰਗ ਦੇ ਮੈਦਾਨ ਚ ਪਹੁੰਚਦਾ ਨਾ ਤਾਂ ਰਣ ਤੱਤਾ ਹੋਇਆ ਵੇਖਦਾ, ਨਗਾਰੇ ਵੱਜਦੇ ਸੁਣਦਾ, ਤੇਗਾਂ ਚਲਦੀਆਂ ਵੇਖਦਾ, ਉਹਦੇ ਅੰਦਰ ਹੁਲਾਸ ਚੜ ਜਾਂਦਾ, ਲੜਨ ਦਾ ਚਾਓ ਪੈਦਾ ਹੋ ਜਾਂਦਾ, ਹੋਰ ਜ਼ਿਆਦਾ ਵੀਰ ਰਸ ਜਾਗ ਪੈਂਦਾ ਰਣ ਦੇ ਮੈਦਾਨ ਨੂੰ ਵੇਖ ਕੇ ਸੂਰਮਿਆਂ ਦੇ ਅੰਦਰ।
ਗੁਰਸੁੱਤ ਬੈਰੀ ਛੱਡਿਓ ਨਾ ਕਾਓ,
ਅੰਦਰ ਚਾਓ ਚੜ ਗਿਆ। ਕਹਿੰਦੇ ਖਾਲਸਾ ਜੀ, ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਇਹਨਾਂ ਰੰਗੜਾਂ ਕੋਲੋਂ ਲੈਣਾ। ਉਹੀ ਰੰਗੜ ਬੈਠੇ ਨੇ ਇੱਥੇ, ਜਾਨੀ ਖਾਂ ਮਾਨੀ ਖਾਂ ਦੀ ਔਲਾਦ ਇੱਥੇ ਬੈਠੀ ਹੈ, ਉਹਦੇ ਭਾਈ ਬੰਧੂ ਰਿਸ਼ਤੇਦਾਰ ਇੱਥੇ ਬੈਠੇ ਨੇ, ਉਹਨਾਂ ਸਾਰੇ ਮਲੇਛਾਂ ਨੂੰ ਮਾਰ ਕੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਇਹਨਾਂ ਨੂੰ ਕਿਸੇ ਨੂੰ ਨਹੀਂ ਛੱਡਣਾ।
ਫਿਰ ਕਰ ਖਾਲਸੇ ਅੱਲਾ ਕੀਓ,
ਇੱਦਾਂ ਦਾ ਵਿਚਾਰ ਕਰਕੇ, ਇੱਦਾਂ ਦਾ ਗੁਰਮਤਾ ਕਰਕੇ, ਇੱਦਾਂ ਅਰਦਾਸ ਬੇਨਤੀ ਕਰਕੇ ਸਰਬੱਤ ਖਾਲਸੇ ਨੇ ਇੱਕ ਵਾਰੀ ਮੁਰੰਡੇ ਤੇ ਹੱਲਾ ਬੋਲਿਆ।
ਉੱਡੀ ਧੂੜ ਬੋਹਨੇਰੋ ਬਯੋ,
ਇੰਨੀ ਧੂੜ, ਇੰਨਾ ਘੱਟਾ, ਇੰਨੀ ਮਿੱਟੀ ਉੱਡੀ ਕਿ ਇੱਕ ਵਾਰ ਦਿਨ ਦੇ ਸਮੇਂ ਵੀ ਹਨੇਰਾ ਹੋ ਗਿਆ।
ਸਿੰਘਨ ਯੋ ਹੱਲਾ ਕੀਓ, ਜਿਮ ਲੰਕਾ ਉੱਪਰ ਲੰਗੂਰ,
ਸਿੰਘਾਂ ਨੇ ਇਸ ਤਰ੍ਹਾਂ ਹੱਲਾ ਬੋਲਿਆ ਜਿਵੇਂ ਲੰਕਾ ਤੇ ਸ਼੍ਰੀ ਰਾਮ ਨੇ ਆਪਣੀ ਫੌਜ ਸਮੇਤ ਹੱਲਾ ਬੋਲਿਆ ਸੀ।
ਪਹਿਲੋ ਸੋਈ ਆਚੜੇ ਉਤੇ ਜੋ ਪਾਛੇ ਦੂਰ,
ਦੇਖੋ ਇੰਨੀ ਫੁਰਤੀ ਨਾਲ ਹੱਲਾ ਬੋਲਿਆ ਵੀ ਜਿਹੜੇ ਸਿੰਘ ਦੂਰ ਸੀ ਨਾ ਪਿੱਛੇ, ਉਹ ਸਗੋਂ ਅਗਲੇ ਸਿੰਘਾਂ ਤੋਂ ਪਹਿਲਾਂ ਅੱਗੇ ਜਾ ਪਹੁੰਚੇ, ਜਿਹੜੇ ਪਹਿਲਾਂ ਬਾਹਰ ਚਲੇ ਗਏ ਸੀ ਅੱਗੇ ਮੁਰਿੰਡਾ ਟੱਪ ਕੇ, ਜਿਹੜੇ ਮੁਰਿੰਡੇ ਦੇ ਕੋਲ ਸੀ ਸਿੰਘ ਜਿਹੜੇ ਪਿਛਲੇ ਸਨ, ਉਹਨਾਂ ਨਾਲੋਂ ਪਹਿਲਾਂ ਅੱਗੇ ਆ ਪਹੁੰਚੇ। ਇੰਨੀ ਸੂਟ ਵੱਟੀ ਉਹਨਾਂ ਨੇ, ਇੰਨੀ ਤੇਜ਼ੀ ਦੇ ਨਾਲ ਹੱਲਾ ਬੋਲਿਆ।
ਜੋ ਪਈ ਆਵਤ ਸਿੰਘਨ ਉਨ ਛਲਕ ਚਲਾਏ,
ਇਸ ਤਰ੍ਹਾਂ ਉਹਦੇ ਸਿੰਘਾਂ ਨੇ ਛਲਕ ਚਲਾਈ ਬੰਦੂਕਾਂ ਦੀ।
ਲਗੀ ਆ ਲਗੀ ਕਿਸੇ ਜਾਨ ਨਾ ਪਾਏ,
ਜਿਹੜੇ ਕਿਲੇ ਚ ਬੰਦੂਕਾਂ ਬੀੜੀ ਬੈਠੇ ਸੀ ਉਹਨਾਂ ਗੋਲੀਆਂ ਦਾਗੀਆਂ, ਸਿੰਘਾਂ ਨੇ ਪਰਵਾਹ ਨਹੀਂ ਕੀਤੀ ਕਿ ਕਿਸੇ ਨੂੰ ਗੋਲੀ ਲੱਗੀ ਕਿ ਨਾ ਲੱਗੀ, ਕਈਆਂ ਨੂੰ ਗੋਲੀ ਵੱਜੀ ਵੀ, ਫਿਰ ਵੀ ਅੱਗੇ ਵਧਦੇ ਚਲੇ ਗਏ।
ਢੁੱਕ ਸਿੰਘਾਂ ਨੇ ਫਿਰ ਛਲਕ ਕਰੇ,
ਢੁੱਕ ਕੇ ਸਿੰਘਾਂ ਨੇ ਫਿਰ ਬੰਦੂਕਾਂ ਦੀ ਛਲਕ ਚਲਾਈ।
ਸ਼ੀਸ ਲੱਗੀ ਉਨਕੇ ਗਏ ਮਰੇ,
ਰੰਗੜਾਂ ਦੇ ਸਿਰਾਂ ਵਿਚ ਗੋਲੀਆਂ ਜਾ ਕੇ ਵੱਜੀਆਂ ਤੇ ਕਈ ਰੰਗੜ ਮਾਰੇ ਗਏ।
ਖਾਈ ਦਿਸੈ ਅਤ ਛੋਟੀ ਸੋਏ,
ਅੱਲਾ ਜੀ ਹੁਣ ਇੰਨਾ ਉਤਸ਼ਾਹ ਵਧਿਆ ਸਿੰਘਾਂ ਅੰਦਰ, ਜਿਹੜੀ ਖਾਈ ਪਹਿਲਾਂ ਬੜੀ ਡੂੰਘੀ ਲੱਗਦੀ ਸੀ ਕਿਲੇ ਦੀ, ਹੁਣ ਸਿੰਘਾਂ ਨੂੰ ਛੋਟੀ ਜੀ ਨਜ਼ਰ ਆ ਰਹੀ ਹੈ। ਇਹ ਹੈ ਗੱਲ ਉਤਸ਼ਾਹ ਦੀ, ਉਤਸ਼ਾਹ ਨਾ ਹੋਵੇ ਨਾ ਤੇ ਫਿਰ ਕਈ ਵਾਰੀ ਬਹੁਤ ਛੋਟੀ ਚੀਜ਼ ਵੀ ਵੱਡੀ ਜਾਪਦੀ ਹੈ, ਪਰ ਉਤਸ਼ਾਹ ਹੋਵੇ ਤੇ ਫਿਰ ਵੱਡੀ ਤੋਂ ਵੱਡੀ ਚੀਜ਼ ਵੀ ਛੋਟੀ ਪ੍ਰਤੀਤ ਹੁੰਦੀ ਹੈ। ਉਹੀ ਖਾਈ ਜਿਹੜੀ ਸਿੰਘਾਂ ਨੂੰ ਪਹਿਲਾਂ ਬੜੀ ਵੱਡੀ ਪ੍ਰਤੀਤ ਹੁੰਦੀ ਸੀ, ਹੁਣ ਏਦਾਂ ਜਾਪਦਾ ਵੀ ਇਹ ਤਾਂ ਛੋਟੀ ਜਿਹੀ ਖਾਈ, ਏਦਾਂ ਹੀ ਟੱਪ ਕੇ ਲੰਘ ਜਾਣਾ ਸੀ। ਏਦਾਂ ਦਾ ਉਤਸ਼ਾਹ ਸਿੰਘਾਂ ਵਿੱਚ ਆਇਆ ਹੈ।
ਉੱਚ ਕੰਧ ਪਈ ਨੀਚੀ ਤੋਏ,
ਕੰਧਾਂ ਬੜੀਆਂ ਉੱਚੀਆਂ ਨਜ਼ਰ ਆਉਂਦੀਆਂ ਸੀ, ਉਹ ਨੀਵੀਆਂ ਲੱਗਣ ਲੱਗ ਪਈਆਂ ਸਿੰਘਾਂ ਨੂੰ। ਇੰਨਾ ਉਤਸ਼ਾਹ ਜਾਗ ਪਿਆ, ਪਰਮੇਸ਼ਰ ਵੱਲੋਂ ਹੀ ਕਹਿੰਦੇ ਏਦਾਂ ਜਾਪਦਾ ਵੀ ਪ੍ਰਮਾਤਮਾ ਨੂੰ ਉੱਚੀਆਂ ਕੰਧਾਂ ਨੀਵੀਆਂ ਕਰ ਦਿੱਤੀਆਂ ਹੋਣ।
ਸਿੰਘਨ ਚੱਕ ਚੱਕ ਸਿੰਘ ਚੜਾਵੇ, ਬਿਨ ਪੂਰਨ ਸਿੰਘ ਚੜਤੇ ਜਾਵੇ।
ਹੁਣ ਇੱਕ ਦੂਜੇ ਨੂੰ ਸਿੰਘ ਫੜ ਫੜ ਕੇ ਨਾ ਚੜਾ ਕੇ ਛਾਲਾਂ ਮਰਵਾਉਣ ਲੱਗੇ, ਆਪਣੇ ਮੋਢਿਆਂ ਤੇ ਖਿਲਾਰ ਕੇ ਚੜਾ ਕੇ ਉੱਤੇ, ਜਿਹੜੀਆਂ ਪੌੜੀਆਂ ਤੋਂ ਬਿਨਾਂ ਹੀ ਪਹਿਲਾਂ ਪੌੜੀ ਲਾ ਕੇ ਵੀ ਚੜਨਾ ਔਖਾ ਲੱਗ ਰਿਹਾ ਸੀ, ਹੁਣ ਸਿੰਘ ਇੱਕ ਦੂਜੇ ਨੂੰ ਚੱਕ ਚੱਕ ਕੇ ਛਾਲਾਂ ਮਰਵਾ ਕੇ ਕੰਧਾਂ ਤੇ ਚੜਾਉਣ ਲੱਗੇ ਹਨ।
ਚੜ ਕਰ ਸਿੰਘਨ ਫੜੀ ਤਲਵਾਰ,
ਬਿਨਾਂ ਪੌੜੀ ਤੋਂ ਸਿੰਘ ਕੰਧਾਂ ਤੇ ਜਾ ਚੜੇ। ਇੰਨੇ ਰੋਸ ਦੇ ਵਿੱਚ ਭਰੇ ਹੋਏ, ਤਲਵਾਰਾਂ ਸੂਤ ਲਈਆਂ ਮਿਆਨ ਚੋਂ, ਜਿਵੇਂ ਕਲਗੀਧਰ ਦੇ ਬਚਨ ਹੈ ਨਾ ਚੰਡੀ ਦੀ ਵਾਰ ਦੇ, ਦਸਵੇਂ ਪਾਤਸ਼ਾਹ ਦੇ ਬਚਨ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਤਿੱਖੀਆਂ ਤਲਵਾਰਾਂ ਸਿੰਘਾਂ ਨੇ ਮਿਆਨਾਂ ਚੋਂ ਧੂ ਲਈਆਂ।
ਕਠ ਰੰਗਣ ਬੋਧੀ ਨੇ ਮਾਰ,
ਜਦੋਂ ਕੰਧਾਂ ਤੇ ਜਾ ਚੜੇ ਛਾਲਾਂ ਮਾਰ ਕੇ ਕਿਲੇ ਦੇ ਵਿੱਚ ਸਿੰਘ, ਜਿੰਨੇ ਰੰਗੜ ਸਾਹਮਣੇ ਆਏ। ਹੁਣ ਖਾਲਸੇ ਦੀ ਜਦੋਂ ਤੇਗ ਚੱਲਦੀ ਹੈ ਨਾ,
ਘਲੂਮੇ ਵਾਲ ਘਰ ਪੜੇ ਲੁਹਾਰ,
ਉਸ ਤੇਗ ਦੇ ਸਾਹਮਣੇ ਕਿਸੇ ਕੋਲ ਖੜਨ ਦਾ ਹੌਸਲਾ ਨਹੀਂ ਹੈ। ਜਿੱਡਾ ਵੱਡਾ ਮਰਜ਼ੀ ਕੋਈ ਪਠਾਨ ਹੋਵੇ, ਸੂਰਮਾ ਬਹਾਦਰ ਯੋਧਾ ਕਹਾਉਂਦਾ ਹੋਵੇ, ਖਾਲਸੇ ਦੀ ਤੇਗ ਅੱਗੇ ਖੜਨ ਦੀ ਕਿਸੇ ਅੰਦਰ ਜੁਰਤ ਨਹੀਂ। ਏਦਾਂ ਫਿਰ ਰੰਗੜਾਂ ਦੀ ਕਟਾ ਵੱਢ ਸ਼ੁਰੂ ਹੋ ਗਈ, ਤੇ ਜਿਹੜੇ ਘੜੂਏ ਵਾਲੇ ਸਿੰਘ ਸਨ ਉਹਨਾਂ ਪਛਾਣ ਲਿਓ ਰੰਗੜ, ਜਿਹੜੇ ਪਾਪੀ ਮਲੇਚ ਖਾਲਸੇ ਨਾਲ ਬੈਰ ਰੱਖਣ ਵਾਲੇ ਸਨ।
ਘੜੂਏ ਵਾਲ ਘਰ ਵੜੇ ਲੁਹਾਰ, ਲੈ ਥੋੜੇ ਉਹਨੇ ਸੰਭਾਲ,
ਘੜੂਏ ਵਾਲੇ ਸਿੰਘ ਸੀ ਜ਼ਿਆਦਾ ਲੁਹਾਰ ਦਾ ਕੰਮ, ਅੱਜ ਵੀ ਬਾਟੇ ਬਣਦੇ ਘੜੂਏ ਚ, ਬਾਟੇ ਸਰਬ ਲੋਹ ਦੇ, ਬਹੁਤੇ ਸਿੰਘ ਉਥੋਂ ਹੀ ਜਾ ਕੇ। ਸਿੰਘਾਂ ਦੀ ਤਾਂ ਕਹਾਵਤ ਹੀ ਬਣੀ ਹੋਈ ਹੈ ਕਿ ਬਾਟਾ ਪੁੱਛੇ ਤੇ ਘੜੂਆਂ ਦੱਸੀਏ, ਜੇ ਕੋਈ ਪੁੱਛੇ ਵੀ ਬਾਟਾ ਦੇ ਦੇ ਕੋਈ ਸਿੰਘਾਂ ਕੋਲ, ਲਿਆ ਸਿੰਘਾਂ ਕੋਲ ਚਲੇ ਜਾਓ ਨਾ, ਕਹਿੰਦੇ ਆਪਣਾ ਬਾਟਾ ਆਪਣਾ ਲੈ ਕੇ ਆਇਆ ਕਰੋ ਲੰਗਰ ਪ੍ਰਸ਼ਾਦ ਦੇ ਵਾਸਤੇ। ਉੱਥੇ ਜਾ ਕੇ ਪੁੱਛੇ ਮਹਾਰਾਜ ਕੋਈ ਬਾਟਾ, ਉਹ ਕਹਿੰਦੇ ਘੜੂਏ ਲੈ ਜਾ ਕੇ, ਏਦਾਂ ਜਵਾਬ ਦਿੰਦੇ। ਤੋ ਉਥੋਂ ਦੇ ਸਿੰਘ ਸਨ, ਉਹ ਲੁਹਾਰ ਸਨ, ਉੱਥੇ ਜਿਹੜੇ ਲੁਹਾਰ ਸਨ ਮੁਰਿੰਡੇ ਦੇ ਵਿੱਚ ਉਹਨਾਂ ਦੇ ਘਰਾਂ ਵਿੱਚ ਵੜ ਗਏ। ਉਥੋਂ ਵੱਡੇ ਵੱਡੇ ਜਿਹੜੇ ਕਾਣ ਹੁੰਦੇ ਨੇ, ਹਥੋੜੇ ਨੇ, ਉਹ ਉਹਨਾਂ ਦੇ ਹੱਥਾਂ ਵਿੱਚ ਆ ਗਏ।
ਮਾਰ ਹਥੋੜੇ ਦੇ ਸਿਰ ਫੋ,
ਉਹਨਾਂ ਘੜੂਏ ਵਾਲੇ ਸਿੰਘਾਂ ਦੇ ਹੱਥਾਂ ਚ ਹਥੋੜੇ, ਜਿਹੜਾ ਰੰਗੜ ਉਹਨਾਂ ਦੇ ਸਾਹਮਣੇ ਆਵੇ ਹਥੋੜਾ ਮਾਰ ਕੇ ਸਿਰ ਖੱਖੜੀ ਵਾਂਗੂ ਖੜਾ ਦਿਆ ਕਰਨ।
ਰੰਗੜ ਮਾਰੇ ਸਿਰ ਕਰ ਦੋ,
ਉਹਨਾਂ ਦੇ ਸਿਰ ਦੇ ਉੱਤੇ ਹਥੋੜਾ ਮਾਰ ਦੇ ਤੇ ਚਕਨਾ ਚੂਰ ਕਰਕੇ ਰੰਗੜਾਂ ਨੂੰ ਮਿੱਟੀ ਤੇ ਗਰਕ ਕਰ ਦਿੰਦੇ ਨੇ।
ਰੰਗਣ ਕੀ ਉਹਨੂੰ ਪਛਾਣ,
ਉੱਥੋਂ ਦੇ ਰਹਿਣ ਵਾਲੇ ਸੀ, ਘੜੂਏ ਦੇ ਨੇੜੇ ਸਨ, ਉਹਨਾਂ ਨੂੰ ਰੰਗੜਾਂ ਦੀ ਪਛਾਣ ਸੀ।
ਪੰਚ ਟੋਲ ਕਰ ਮਾਰੇ ਤਾਂ,
ਜਿਹੜੇ ਇਹਨਾਂ ਰੰਗੜਾਂ ਵਿੱਚ ਇਹਨਾਂ ਦੇ ਪੰਚ ਨੇ ਨਾ, ਉਹਨਾਂ ਨੂੰ ਟੋਲ ਟੋਲ ਕੇ ਘੜੂਏ ਵਾਲੇ ਸਿੰਘ ਮਾਰਦੇ ਹਨ।
ਜਾਨੀ ਮਾਨੀ ਨਾਮ ਉਨ ਬੜੇ ਮੁਕੱਦਮ ਜੋਏ,
ਜਾਨੀ ਖਾਂ ਤੇ ਮਾਨੀ ਖਾਂ ਨਾਮ ਦੇ ਜਿਹੜੇ ਮੁਰਿੰਡੇ ਦੇ ਹਾਕਮ ਸਨ,
ਜਿਨ੍ਹੇ ਫੜਾਏ ਆਪ ਤੇ ਸਾਹਿਬਜ਼ਾਦੇ ਦੋਏ,
ਸਿੱਖਾਂ ਨੇ ਆਪ ਗੁਰੂ ਕਲਗੀਧਰ ਦੇ ਸਾਹਿਬਜ਼ਾਦੇ ਫੜਾਏ ਸਨ।
ਜੋ ਪਈ ਘੜੂਮੇ ਵਾਲ ਨੂੰ ਸੋ ਲੱਭ ਲੇ,
ਵਾਲਿਆਂ ਨੇ ਉਹ ਵੀ ਲੱਭ ਲਏ, ਜਿਹੜੇ ਜਾਨੀ ਖਾਂ ਮਾਨੀ ਖਾਂ ਦੀ ਔਲਾਦ ਸੀ ਨਾ, ਉਹਦੇ ਪੁੱਤਰ ਪੋਤਰੇ ਉਹ ਲੱਭ ਲਏ।
ਸੋਨ ਸੋਨ ਪੁੱਤਰ ਮਾਰ ਦੇ,
ਉਹਨਾਂ ਦੇ ਜਿਹੜੇ ਅੱਗੋਂ ਪੁੱਤਰ ਸੀ ਹਥੋੜਿਆਂ ਨਾਲ ਫੇਰ ਫੇਰ ਕੇ ਸਿਰ ਉਹਨਾਂ ਦੇ ਮਾਰ ਦਿੱਤੇ।
ਉਨਕੇਲੇ ਪੋਤਰੇ ਪਛਾਣ,
ਉਹਨਾਂ ਦੇ ਪੋਤਰੇ ਵੀ ਪਛਾਣੇ ਕਿ ਇਹਨਾਂ ਦੇ ਪੋਤਰੇ ਕਿਹੜੇ ਨੇ, ਜਾਨੀ ਖਾਂ ਮਾਨੀ ਖਾਂ ਦੇ।
ਯਾਦ ਛੋਡੀ ਨਾ ਉਸ ਕੀ ਜਾਨ,
ਇੱਥੋਂ ਤੱਕ ਉਹਦੀ ਕੋਈ ਔਲਾਦ ਨੀ ਛੱਡੀ, ਜਾਨੀ ਖਾਂ ਮਾਨੀ ਖਾਂ ਦਾ ਅੰਸ਼ ਮਿਟਾ ਕੇ ਰੱਖ ਦਿੱਤਾ।
ਅੰਸ਼ ਘਾਤੇ ਉਹਨੇ ਰੰਗਣਾ ਨੂੰ,
ਪਾਪੀ ਰੰਗੜਾਂ ਦਾ ਬੰਸ ਘਾਟ ਕਰ ਦਿੱਤਾ ਖਾਲਸੇ ਨੇ।
ਕਿਵ ਬਚਨੀ ਸੀ ਉਹਦੇ ਕੁੱਲ ਜੋਏ,
ਪਾਪੀਆਂ ਦੀ ਕੁੱਲ ਕਿਵੇਂ ਬਚਦੀ ਭਲਾ, ਇਹਨਾਂ ਦੀ ਕੁੱਲ ਤਾਂ ਬਿਨਸਣੀ ਸੀ, ਖਤਮ ਹੋਣੀ ਸੀ।
ਸਾਹਿਬਜ਼ਾਦੇ ਹੁਕਮ ਸੱਤ ਸੁਣ ਕੇ ਜਾਨੀ ਮਾਨੀ ਫੜਾਏ ਗੁਣ ਕੇ।
ਕਲਗੀ ਧਰ ਨੇ ਸੁਣਿਆ ਸੀ ਨਾ ਕਿ ਜਾਨੀ ਖਾਂ ਮਾਨੀ ਖਾਂ ਨੇ ਸਾਡੇ ਬੱਚੇ ਫੜਾਏ ਨੇ ਸੂਬੇ ਸਰਹੰਦ ਨੂੰ, ਇਹ ਗੱਲ ਜਦੋਂ ਗੁਰੂ ਕਲਗੀ ਧਰ ਨੇ ਸੁਣੀ ਸੀ।
ਚੌਥੀ ਸਤਿਗੁਰ ਐਸ ਬਖਾਨੀ,
ਉਸ ਵਕਤ ਕਲਗੀ ਧਰ ਜੀ ਨੇ ਬਚਨ ਆਪਣੇ ਮੁਖੋਂ ਕੀਤਾ ਸੀ,
ਜਲ ਰਹਿ ਜਾਨੀ ਨਾ ਰਹਿ ਮਾਨੀ,
ਬਚਨ ਕੀਤਾ ਸੀ ਕਿ ਜਾਨੀ ਖਾਂ ਮਾਨੀ ਖਾਂ ਦਾ ਵੰਸ਼ ਨਹੀਂ ਰਹੇਗਾ, ਇਹਦੀ ਜੜ ਖਤਮ ਹੋ ਜਾਏਗੀ ਪਾਪੀਆਂ ਦੀ। ਉਹ ਬਚਨ ਗੁਰੂ ਕਲਗੀ ਧਰ ਦਾ ਪੂਰਾ ਹੋਇਆ, ਜਾਨੀ ਖਾਂ ਮਾਨੀ ਖਾਂ ਦਾ ਬੀਜ ਨਾਸ਼ ਹੋ ਗਿਆ।
ਉਨਕੀ ਜੜ ਤੇ ਰਹਿਣ ਨਾ ਪਾਏ,
ਜੜ ਕਿਵੇਂ ਰਹਿੰਦੀ ਪਾਪੀਆਂ ਦੀ ਮਲੇਛਾਂ ਦੀ,
ਜੜ ਉਹਨ ਬਚਨ ਪੁਟਾਏ,
ਬਚਨਾਂ ਨੇ ਇਹਨਾਂ ਮਲੇਛਾਂ ਦੀ ਜੜ ਪੁੱਟ ਕੇ ਰੱਖ ਦਿੱਤੀ।
ਹੋਰ ਜੋ ਉਨਕੇ ਭਾਈ ਸਰਦਾਰ,
ਹੋਰ ਵੀ ਜਿਹੜੇ ਭਰਾ ਸਰਦਾਰ ਸਨ,
ਥੋੜੇ ਸੋਦੇ
ਰੂਏ ਵਾਲਿਆਂ ਨੇ ਚੰਗੀ ਤਰ੍ਹਾਂ ਟੋਲ ਟੋਲ ਕੇ ਹਥੋੜਿਆਂ ਨਾਲ ਹੀ ਕਣ ਫੜੇ ਹੋਏ ਵੱਡੇ ਵੱਡੇ, ਉਹਨਾਂ ਨਾਲ ਹੀ ਮਾਰ ਮਾਰ ਕੇ ਉਹਨਾਂ ਦੇ ਸਿਰਾਂ ਵਿੱਚ ਸਿਰ ਤੋੜ ਦਿੱਤੇ।
ਲੁੱਟਣ ਕੋ ਕੋ ਪ੍ਰਥਮ ਨਾ ਪਇਓ,
ਸਿੰਘਾਂ ਨੇ ਨਗਰ ਨੂੰ ਲੁੱਟਣ ਵਾਸਤੇ ਹੱਥ ਨਹੀਂ ਚੁੱਕਿਆ।
ਰੰਗਣ ਮਾਰਨੀ ਕੋ ਸਭ
ਦੇ ਅੰਦਰ ਇੱਕੋ ਬੀ ਰਸ ਕੇ ਨਾ ਰੰਗਣਾ ਨੂੰ ਮਾਰਨਾ ਹੈ।
ਦੋਏਰਾ ਸਿੰਘ ਦਿਲ ਗੁੱਸੇ ਕਰੋ ਲੀਨੀ ਤੇਗ ਉਗਾ,
ਸਿੰਘਾਂ ਦੇ ਦਿਲ ਗੁੱਸਿਆਂ ਨਾਲ ਭਰੇ ਹੋਏ ਤੇ ਤੇਗਾਂ ਉਘਾੜ ਲਈਆਂ ਹਨ।
ਬੋਦੀ ਵਾਲੇ ਛੱਡ ਕੇ ਹੋਰ ਦੀਏ ਸਭ ਮਾਰ,
ਤੇਗ ਚੱਲੀ ਖਾਲਸੇ ਦੀ ਬਸ ਫਿਰ ਬੋਦੀ ਵਾਲੇ ਬਚੇ, ਜਿਹੜੇ ਤਿਲਕ ਜੰਜੂ ਵਾਲੇ ਸਨ ਉਹ ਬਚੇ, ਬਾਕੀ ਸਭ ਮਾਰ ਮੁਕਾਏ।
ਜੋ ਕੋ ਬਚਿਓ ਹਿੰਦੂਆਂ ਵਾਲ,
ਜੇ ਕੋਈ ਮੁਸਲਮਾਨ ਬਚਿਆ ਵੀ ਉਹ ਵੀ ਹਿੰਦੂਆਂ ਦੇ ਘਰ ਵਿਚ ਲੁਕ ਕੇ ਬਚਿਆ।
ਕਰ ਉਨਕੀ ਰਹਿ ਆਈ ਜੜ,
ਉਹਨਾਂ ਦੀ ਮਾੜੀ ਮੋਟੀ ਜੜ ਰਹਿ ਗਈ ਰੰਗੜਾਂ ਦੀ।
ਕਾਹੇ ਫੜਾ ਮੈਂ ਬਾਲ ਵਿਚਾਰੇ, ਸ਼੍ਰੀਕ ਕਈ ਟੀ ਉਨੋ ਉਚਾਰੇ,
ਸਤਨਾਮ ਸ੍ਰੀ
ਸ਼੍ਰੀ
ਰਮਨ ਸਿੰਘ ਜੀ ਕਹਿੰਦੇ ਬਚੇ ਵੀ ਕਿਹੜੇ ਨੇ ਮੁਸਲਮਾਨ, ਜਿਹੜੇ ਰੰਗੜ ਬਚੇ ਨੇ ਉਹ ਵੀ ਕਿਹੜੇ ਬਚੇ ਨੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ, ਜਿਨ੍ਹਾਂ ਨੇ ਨਾ ਜਾਨੀ ਖਾਂ ਮਾਨੀ ਖਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਕਿਉਂ ਫੜਾਉਂਦੇ, ਇਹਨਾਂ ਬੱਚਿਆਂ ਨੇ ਕੀ ਵਿਗਾੜਿਆ ਤੁਹਾਡਾ, ਇਹਨਾਂ ਨੂੰ ਕਿਉਂ ਫੜਾਉਂਦੇ ਹੋ ਸੂਬੇ ਸਰਹੰਦ ਨੂੰ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ।
ਜਿਨ੍ਹਾਂ ਨੇ ਕਹੋ ਤੋ ਤੂੰ ਨਾ ਕਰ ਜਾਨੇ, ਸ਼ਰੀਕ ਕਈ ਨੇ ਮਾਨੀ ਸੀ ਮਾਨੀ,
ਜਿਹਨਾਂ ਸ਼ਰੀਕਾਂ ਨੇ ਕਿਹਾ ਸੀ ਜਾਨੀ ਖਾਂ ਮਾਨੀ ਖਾਂ ਇਹਨਾਂ ਬੱਚਿਆਂ ਨੂੰ ਨਾ ਫੜਾ, ਪਰ ਇਹਨੇ ਮਾਨੀ ਖਾਂ ਨੇ ਜਾਨੀ ਖਾਂ ਇਹਨਾਂ ਦੀ ਗੱਲ ਨਹੀਂ ਸੀ ਮੰਨੀ।
ਹਾ ਨਾਰਾ ਤੇ ਉਨ ਜਦ ਰਹੇ ਵਾਂਗ ਮਲੇਰੀਅਨ ਉਨ ਵੀ ਕਹੇ,
ਇਹਨਾਂ ਵੀ ਹਾਂ ਦਾ ਨਾਰਾ ਮਾਰਿਆ ਸੀ ਜਿਵੇਂ ਮਲੇਰੀਏ ਦੇ ਪਠਾਨ ਦੀ ਜੜ ਰਹਿ ਗਈ, ਇੱਦਾਂ ਇਹਨਾਂ ਰੰਗੜਾਂ ਦੀ ਥੋੜੀ ਬਹੁਤੀ ਜੜ ਰਹਿ ਗਈ ਮੁਰਿੰਡੇ ਵਿਚ, ਬਾਕੀ ਸਭ ਸਾਫ਼ ਹੋ ਗਏ।
ਕੁੱਟਤ ਲੁੱਟਤ ਸਾਂਝ ਹੋਏ ਆਏ,
ਨਗਰ ਨੂੰ ਕੁੱਟਦਿਆਂ ਲੁੱਟਦਿਆਂ ਸਾਂਝ ਦਾ ਸਮਾਂ ਹੋ ਗਿਆ।
ਸਬੱਬ ਬੋ ਜਾਨ ਬਚੇ,
ਇਹਨਾਂ ਦਾ ਕਈ ਸਬੱਬ ਬਣਾ ਕੇ ਕੁਝਾਂ ਦੀ ਜਾਨ ਬਚੀ।
ਹਿੰਦੂਆਂ ਘਰ ਜੋ ਵਰ ਫੇਰੇ,
ਹਿੰਦੂਆਂ ਦੇ ਘਰਾਂ ਦੇ ਵਿਚ ਰੰਗੜ ਜਾ ਕੇ ਵੜ ਗਏ ਲੁੱਕ ਗਏ।
ਰਾਤ ਪਰੀ ਸੋ ਨਿਕਾਰੇ ਦੇ,
ਰਾਤ ਹੋਈ ਤੇ ਉਹਨਾਂ ਨੂੰ ਨਗਰ ਵਿਚੋਂ ਘਰਾਂ ਵਿਚੋਂ ਕੱਢ ਦਿੱਤਾ।
ਜਾਨੀ ਮਾਨੀ ਦੋਏ ਥੇ ਭਾਏ, ਸਾਹਿਬਜ਼ਾਦੇ ਜਿਨ ਦੇ ਫੜਾਏ,
ਤੇ ਮਾਨੀ ਖਾਂ ਦੋਵੇਂ ਭਰਾ ਸਨ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਫੜਾਇਆ ਸੀ।
ਸੁਣ ਸਤਿਗੁਰ ਯੋ ਕਹੋ ਬਖਾਨੀ, ਨਾ ਰਹੇ ਮਾਨੀ ਨਾ ਰਹੇ ਜਾਨੀ।
ਕਲਗੀ ਧਰ ਨੇ ਸੁਣ ਕੇ ਬਚਨ ਕੀਤਾ ਸੀ ਨਾ ਜਾਨੀ ਰਹੇਗਾ ਨਾ ਮਾਨੀ ਰਹੇਗਾ, ਇਹ ਤਾਂ ਪਾਪੀਆਂ ਨੂੰ ਬੰਦਾ ਸਿੰਘ ਬਹਾਦਰ ਨੇ ਹੀ ਮਾਰ ਦਿੱਤਾ ਸੀ, ਅੱਗੋਂ ਜਿਹੜੇ ਇਹਨਾਂ ਦੇ ਪੁੱਤਰ ਪੋਤਰੇ ਸਨ ਉਹਨਾਂ ਨੂੰ ਖਾਲਸੇ ਨੇ ਮਾਰ ਮੁਕਾਇਆ ਹੈ।
ਦੋਏ ਰਾ ਮਾਰ ਮੁਰੰਡੋ ਖੁਸ਼ ਪਏ ਰਿਓ ਰੰਗ ਬਦਲਾਗ,
ਮੁਰੰਡਾ ਮਾਰਿਆ ਖਾਲਸੇ ਨੇ, ਖਾਲਸੇ ਨੂੰ ਰੰਗ ਲੱਗ ਗਿਆ।
ਜੋਹੀ ਫੌਜ ਦੁਰਾਨੀਆਂ ਸਿੰਘਨ ਭੋਗਿਓ ਭਾਗ,
ਇਹਦੇ ਨਾਲ ਖਾਲਸੇ ਨੇ ਹੁਣ ਦੁਰਾਨੀਆਂ ਦੀ ਫੌਜ ਵੀ ਜੋਹ ਲਈ ਕਿ ਸਰਹੰਦ ਤੋਂ ਫੌਜ ਆਈ ਨੀ, ਇਹਦਾ ਮਤਲਬ ਉਹਨਾਂ ਪੂਰੇ ਡਰੇ ਹੋਏ ਨੇ। ਖਾਲਸੇ ਨੇ ਵੀ ਜੋਹ ਲਿਆ, ਸਿੰਘਾਂ ਨੂੰ ਇਹ ਸੀ ਕਿ ਸ਼ਾਇਦ ਆਉਣਗੇ ਹਮਲਾ ਕਰਕੇ, ਪਰ ਹੁਣ ਖਾਲਸੇ ਨੇ ਦੁਰਾਨੀਆਂ ਦੀ ਫੌਜ ਵੀ ਜੋ ਕੇ ਵੇਖ ਲਈ ਕਿ ਹੁਣ ਇਹਨਾਂ ਚ ਉਹ ਤਾਕਤ ਨਹੀਂ ਰਹੀ ਲੜਨ ਵਾਲੀ।
ਰਤਨ ਸਿੰਘ ਜਿਤਨੀ ਸੁਣੀ ਤਿਤਨੀ ਕਹੇ ਬਖਾ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿੰਨੀ ਸੁਣੀ ਸੀ ਆਪਣੇ ਨਾਨੇ ਕੋਲੋਂ ਆਪਣੇ ਬਜ਼ੁਰਗਾਂ ਕੋਲੋਂ ਉਹ ਸਾਰੀ ਕਥਾ ਮੁਰਿੰਡੇ ਨੂੰ ਮਾਰਨ ਦੀ ਆਪ ਜੀ ਨੂੰ ਸੁਣਾਈ ਹੈ।
ਉਹ ਜੋ ਆ ਗਿਆ ਵੀ ਸੁਣੀ ਸੋ ਵੀ ਸੁਣੋ ਸੁਜਾਨ।
ਹੋਰ ਵੀ ਜਿਹੜੀ ਕਥਾ ਮੈਂ ਸੁਣੀ ਹੈ ਅਗਲੀ ਉਹ ਵੀ ਆਪ ਸਰਬੱਤ ਖਾਲਸੇ ਨੂੰ ਮੈਂ ਸੁਣਾਉਂਦਾ, ਆਪ ਸਾਰਾ ਖਾਲਸਾ ਉਹ ਕਥਾ ਸਰਵਣ ਕਰੋ। ਪੰਥ ਦੀ ਉਹ ਮਹਾਨ ਕਥਾ, ਇਹ ਖਾਲਸੇ ਨੇ ਜਿਵੇਂ ਕਸੂਰ ਮਾਰਿਆ ਹੈ, ਬੜੇ ਕਮਾਲ ਦਾ ਇਹ ਪ੍ਰਸੰਗ ਹੈ ਕਿ ਕਿਵੇਂ ਖਾਲਸੇ ਨੇ ਕਸੂਰ ਤੇ, ਕਸੂਰ ਨੂੰ ਅੱਜ ਤੱਕ ਕੋਈ ਫਤਿਹ ਨਹੀਂ ਕਰ ਸਕਿਆ, ਉਸ ਕਸੂਰ ਤੇ ਖਾਲਸੇ ਨੇ ਕਿਵੇਂ ਫਤਿਹ ਲਈ, ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾ